दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुंचा है कि सारी संगत एक दूजे नू कहिंदी है कि तीरमल पृथ्वी चंद दे वर्गा कपटी है छली है। एक दूजे दे नाल सिख गल्लां करदे ने कि सतगुरु ते हमेशा माफ करदे ने धीरमल नूं पर ये गलत फायदा उठाउंदा सतगुरां दी खिमा दा। ये रता भी सतगुरां तों डर नहीं धारण करदा ते जदों कोई काम करदा है वह बेमर्यादगी दा काम करदा है। कल इत्थों तक कथा पहुंची सी अज इत्थों अगे मैं प्रारंभ करदा। पाती लिखत रिपण सो रहो गुर प्रताप को नैक ना लहो। संगत दे विच विचारां हुंदियां ने कि तीरमल हमेशा तुरकां दे नाल खतो खिताब करदा रहा भाव के चिट्ठी पत्र इहदा मुगलां दे कोल जांदा रहा गुरु दे प्रताप नूं रता भी इसने जाणिया। बहोर संग नहीं आवन कीना ग्रंथ दुराए सदन मैलीना। इस तो इलावा जदों सतगुरां ने हुक्म कीता कि सारे करतारपुर नूं छड्डन ते कीर्तपुर जाण उस वेले भी इसने सतगुरां दे नाल आउणा नहीं कीता भाव कि कीर्तपुर दे विच नहीं पहुंचिया। इस तो इलावा आदि बाणी दी बीड नूं अपने घर दे विच छुपा के रखे। तौ न सतगुर रिस और पए अपनो जान छिमा कर गए। पर तावी सतगुरु हरगोबिंद सच्चे पातशाह जी ने एदी कीती हुई करतूत दा गुस्सा नहीं कीता अपना जान के इस नू खिमा कर दिता। अब क्यों हूं कर निकट हकारा निश डर है पाखंड डारा। ते हुण जदों सतगुरु हरगोबिंद सच्चे पातशाह जी ने अपने कोल इस नूं बुलाया है ते इसने बहुत ही वड्डा पखंड धारण कीता किसे दे डर नूं रता भी धारण नहीं कीता कि स्वयं सतगुरु हरगोबिंद सच्चे पातशाह जी मौजूद ने ते उन्हां दे शरीर दे हुंदिया ही अपने आप नूं मंजी ला के गुरु कहाउण दा इसने यतन कीता। को जाने गुर कहां र जाए कहां करें नहीं जानी जाए। एक दूजे नूं सिख कहिंदे ने कि इस गल दा की पता है कि सतगुरु दी की रजा है उन्हां दी की मर्जी है सतगुरु जी की करनगे इस गल दा पता नहीं है ते इसने इन्ने वड्डे पखंड नूं पहला ही धारण कीता। इते आदिक सब बिखै बिरतंत कह सुनै बहु सिख मिलंत। ग्रंथाकार भाई संतोख सिंह जी लिखते ने कि इस तरह का जिहड़ा बिरतांत है वह सिखां दे विच फैलिया होया कोई कहिंदा है ते कोई सुनदा है। तीर माले मलाख अपमाना चिंता सलता बयो महाना। दूसरे पासे कवि जी लिखते ने के तीरमल ने इस तरह के अपमान नू सहन किया ते मानो के चिंता रूपी नदी दे विच उरड़िया जांदा। नहीं अंतर पुण प्रभ सोयाए वहर जाए है लीन मगाए। कवि जी लिखते ने के फिर अंदर घर दे विच प्रवेश नहीं किया तीरमल ने, बाहर ही किसी दास नू कल के अपना घोड़ा मंगा लिया। चढ़िए कल ही तुरत पयाना खरो जाए कोसक एक थाना। जिथे खड़ा से उथे ही दास नू भेज के घोड़ा मंगवा लिया, घोड़े दी सवारी की ते इकला ही उथों चल पिया। करीब एक को दी दूरी नू तय करके आण के रस्ते दे विच खलोता। सर्ब समाज हकार नकीन पछतावत तह मेल सोलीन। एक को दी दूरी ते खलो के अपने नाल दे सारिया दासां नू ते जेडे मसंदे दा पख पूरदे सन उन्हां नू बुलाया, भाव के अपने सारिया साथियों नू बुला के उत्थे मिलिया। सारिया ने वड्डा पछतावा किया। दुखी होए पासलता पार गिनती अनगण मन मजार। दुखी हुंदे होए ने दरिया नू पार कीता, भाव के करतारपुर नू जा रहा है। गिनती अनगण मन मजार, अणगिनती ही जिहड़ियां गिनतियां ने ओ मन दे विच सोचदा जांदा। मैं जननी पाखे चल आयो जिसते महा अनादर पायो। तीरमल सोचता जाता है कि मैं बेकार दे विच ही अपनी मां दे आखे लग के इत्थे आ गया, इत्थे आउण दे नाल मैनू बहुत वड्डे अपजस दी प्राप्ति हुई है, मेरा बहुत वड्डा अपमान होया है, निरादर होया। पूरब के जानत को नाही पायो को जस अब सब देश माही। सोचदा जांदा है तीरमल कि पहला ते किसे किसे नू पता सी ते किसे किसे नू नहीं सी पता कि विचों गल की है, मेरा सतगुरां दे नाल मिलाप है जा नहीं है। ये ते पहला किसे किसे नू पता सी, पर ऐस वेले ते प्रगट रूप दे विच सारी संगत नू इस गल दा पता लग गया कि सतगुरु जी दा इहदे उत्ते कोई रुख नहीं है, सगों उल्टी नाराजगी है। इस करके मेरा हुण कुजस होया। दूर दूर के होते मसंद संग संग ता जिनके ब्रिंद। सोचदा के दूरां दूरां तो कीर्तपुर नगरी दे विच मसंद भी आए हुए सन ते दूरां दूरां तो बहुते संगत भी पहुंची हुई सी। पात्र सकार सकल ने जाना बिगर गयो ममकाज महाना। ते इस वेले हुण कीर्तपुर दे विच मेरा बहुत वड्डा तिरस्कार किया गया, मेरा निरादर किया। इस निरादर नू सारिया ने वेख्या ते जाणिया, मेरा ते सारा काम हुण विगड़ गया। जिसते पूजा होए न मेरी दियो निकार कहें इस बेरी। हुण मेरी किसे ने पूजा नहीं करनी, सारे दे सारे समझणगे इहदी पूजा की करनी है, सतगुरां ने ते निरादर दे नाल इहनू कढ दित्ता। इत्ते आदिक तिस को पछतावा कहो कहां लग जो दुख पावा। ग्रंथाकार भाई संतोख सिंह जी लिखदे ने इस तरह दा बहुत वड्डा पछतावा तीरमल नू लगा होया, कहो कहां लग जो दुख पावा। कवि जी लिखते ने कि कितों क तक लिख के मैं बयान करा कि किस तरह का दुखी होया तीरमल। हृदय बेसूरत पुर करतार बहयो जाए बहु चिंत मजार। आखिरकार झुरदे हुए ने सारे रस्ते नू तय किया, करतारपुर नगर दे विच पहुंच गया, बहुत ही ज्यादा चिंता दे विच डुबिया होया। कीरतपुर में लाखों दास संग मसंद संगता रास। ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਕੀਰਤਪੁਰ ਨਗਰੀ ਦੇ ਵਿੱਚ ਸਤਿਗੁਰਾਂ ਦੇ ਲੱਖਾਂ ਹੀ ਦਾਸ ਜੁੜੇ ਹੋਏ ਨੇ ਔਰ ਮਸੰਦ ਵੀ ਬਹੁਤ ਵੱਡੇ ਵੱਡੇ ਨੇ, ਸੰਗਤਾਂ ਵੀ ਨੇ ਤੇ ਮਸੰਦ ਵੀ ਨੇ। ਧੀਰ ਮਲ ਕੋ ਕਪਟ ਕੁਢਾਲੀ, ਸਭ ਮੈਂ ਬਿਦਤੀ ਕੀਆ ਜੋ ਕੁਢਾਲੀ, ਭਾਵ ਕੇ ਸਾਰਿਆਂ ਦੇ ਵਿੱਚ ਇਹ ਧੀਰ ਮਲ ਦਾ ਕੀਤਾ ਹੋਇਆ ਕਪਟ ਜ਼ਾਹਰ ਹੋ ਗਿਆ। ਜਿਹੜਾ ਬੇਢੰਗਾ ਉਸਨੇ ਇਸ ਤਰ੍ਹਾਂ ਦਾ ਤਰੀਕਾ ਅਪਣਾਇਆ ਸੀ, ਉਹ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਧੀਰ ਮਲ ਨੇ ਬਹੁਤ ਵੱਡਾ ਕੁਚਾਲ ਕੀਤਾ। ਤੀਨੋ ਸਤਿਗੁਰ ਕੇ ਸੁਤ ਧੀਰ, ਗੁਣ ਗਣ ਸਹਿਤ ਸੁਲਾਇਕ ਵੀਰ। ਸੰਗਤਾਂ ਫਿਰ ਤੋਂ ਆਪਸ ਦੇ ਵਿੱਚ ਗੱਲਾਂ ਕਰਦੀਆਂ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਤਿੰਨ ਪੁੱਤਰ ਨੇ ਜਿਹੜੇ ਕਿ ਵੱਡੇ ਧੀਰਜ ਵਾਲੇ ਨੇ, ਗੁਣਾਂ ਦੇ ਸਮੇਤ ਲਾਇਕ ਨੇ। ਸਭ ਸ੍ਰੀ ਗੁਰ ਕੀ ਦਿਸ਼ਾ ਨਿਹਾਰ, ਸੇਵਾ ਬਿਖੇ ਨਮਰਤਾ ਧਾਰ। ਸਤਿਗੁਰਾਂ ਦੇ ਤਿੰਨੇ ਜਿਹੜੇ ਸਾਹਿਬਜ਼ਾਦੇ ਨੇ ਉਹ ਸਤਿਗੁਰਾਂ ਦੇ ਵੱਲ ਦੇਖਦੇ ਨੇ, ਭਾਵ ਕਿ ਉਹਨਾਂ ਦੇ ਅਨੁਸਾਰ ਹੀ ਹੋ ਕੇ ਚੱਲਦੇ ਨੇ। ਬੜੀ ਨਿਮਰਤਾ ਦੇ ਨਾਲ ਸੇਵਾ ਦਾ ਭਾਵ ਉਹਨਾਂ ਦੇ ਮਨ ਦੇ ਵਿੱਚ। ਦੇਖੇ ਗੁਰੂ ਕਹਾਂ ਕ੍ਰਿਤ ਕਰੇ, ਹਿਰਦੈ ਪ੍ਰਤੀਖਤ ਸੰਸੈ ਧਰੈ। ਕਵੀ ਜੀ ਲਿਖਦੇ ਨੇ ਕਿ ਸਿੱਖ ਗੱਲਾਂ ਕਰਦੇ ਨੇ ਕਿ ਹੁਣ ਦੇਖੀਏ ਸਤਿਗੁਰੂ ਜੀ ਕੀ ਕੌਤਕ ਕਰਦੇ ਨੇ। ਹਿਰਦੈ ਪ੍ਰਤੀਖਤ ਸੰਸੈ ਧਰੈ, ਭਾਵ ਕੇ ਸੰਗਤਾਂ ਉਡੀਕਾਂ ਕਰਦੀਆਂ ਨੇ ਕਿ ਦੇਖੋ ਸਤਿਗੁਰੂ ਜੀ ਕਿਸ ਨੂੰ ਗੁਰਿਆਈ ਦਿੰਦੇ ਨੇ, ਪਰ ਸੰਸੈ ਧਰੈ, ਮਨ ਦੇ ਵਿੱਚ ਸੰਸੈ। ਸਤਿਗੁਰ ਕੋ ਰੁਖ ਜਾਣਿਓ ਪਰ, ਲਗ ਪਾਉ ਤ੍ਰੇ ਪਰ ਕਰੁਣਾ ਠਰੈ। ਸਤਿਗੁਰਾਂ ਦੇ ਰੁੱਖ ਨੂੰ ਜੇਕਰ ਦੇਖਿਆ ਜਾਵੇ ਤੇ ਉਸ ਤੋਂ ਇਹ ਪ੍ਰਤੀਤ ਹੁੰਦਾ ਕਿ ਛੋਟੇ ਪੋਤਰੇ ਦੇ ਉੱਤੇ ਸਤਿਗੁਰਾਂ ਦੀ ਬਹੁਤ ਹੀ ਜ਼ਿਆਦਾ ਮਿਹਰ ਹੈ, ਦ੍ਰਿਸ਼ਟੀ ਹੈ, ਕਰੁਣਾ ਦੀ। ਇਹ ਬੜ ਢੀਠ ਆਪ ਗੁਰ ਬਣਿਓ, ਬਹੁਰ ਨਿਕਟ ਕੁਛ ਨਾਹਿਨਾ ਗਿਣਿਓ। ਇੱਕ ਦੂਜੇ ਨੂੰ ਸਿੱਖ ਕਹਿੰਦੇ ਨੇ ਕਿ ਧੀਰ ਮਲ ਬਹੁਤ ਹੀ ਵੱਡਾ ਢੀਠ ਨਿਕਲਿਆ ਜਿਹਨੇ ਆਪਣੇ ਆਪ ਗੁਰੂ ਬਣਨ ਦੀ ਕੋਸ਼ਿਸ਼ ਕੀਤੀ, ਨਿਕਟ ਕੱਛ ਨਾਹਿਨਾ ਗਿਣਿਓ। ਭਾਵ ਕੇ ਧੀਰ ਮਲ ਨੇ ਇਹ ਨਹੀਂ ਸੋਚਿਆ ਮੇਰੇ ਪਾਸ ਤਾਂ ਕੁਝ ਵੀ ਨਹੀਂ ਹੈ, ਭਾਵ ਕੇ ਗੁਰੂ ਦੀ ਸ਼ਕਤੀ ਤੋਂ ਮੈਂ ਖਾਲੀ ਹਾਂ, ਇਸ ਦੀ ਵਿਚਾਰ ਧੀਰ ਮਲ ਨੇ ਨਹੀਂ ਕੀਤੀ ਤੇ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ ਕਿ ਮੈਂ ਗੁਰੂ ਹਾਂ। ਪ੍ਰਿਥੀਏ ਸਮਿਆਬ ਭਾਇਓ ਨਿਰਾਲਾ, ਰਹਿਓ ਨ ਮੇਲ ਗੁਰੂ ਘਰ ਨਾਲਾ। ਤੇ ਹੁਣ ਪ੍ਰਿਥੀ ਚੰਦ ਦੇ ਵਾਂਗ ਇਹ ਨਿਰਾਲਾ ਹੋ ਗਿਆ, ਇਹ ਵੱਖਰਾ ਹੋ ਗਿਆ ਗੁਰੂ ਘਰ ਦੇ ਨਾਲੋਂ, ਧੀਰ ਮਲ ਦਾ ਨਾਤਾ ਟੁੱਟ ਗਿਆ। ਜਾਨੀ ਪਰ ਬਿਗਾਰੀ ਉਠੈ ਹੈ, ਗੁਰ ਸੰਗ ਦੈਤ ਅਦ ਕੀ ਉਪਜੈ ਹੈ। ਸੰਗਤਾਂ ਕਹਿੰਦੀਆਂ ਨੇ ਕਿ ਇਸ ਤਰ੍ਹਾਂ ਦੀ ਗੱਲ ਪ੍ਰਤੀਤ ਹੁੰਦੀ ਹੈ ਕਿ ਬਹੁਤ ਵੱਡੇ ਵਿਗਾੜ ਪੈਦਾ ਕਰਨ ਦੀ ਕੋਸ਼ਿਸ਼ ਧੀਰ ਮਲ ਜ਼ਰੂਰ ਕਰੇਗਾ, ਸਤਿਗੁਰਾਂ ਦੇ ਨਾਲ ਬਹੁਤ ਵੱਡਾ ਦੁਵੇਸ਼ ਕਰੇਗਾ, ਜਿਸ ਤਰ੍ਹਾਂ ਦਾ ਦੁਵੇਸ਼ ਕਦੇ ਕੀਤਾ ਸੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੇ ਭਰਾਤਾ ਪ੍ਰਿਥੀ ਚੰਦ ਨੇ। ਤੁਰਕਣ ਸੋ ਮੇਲੀ ਬਹੁ ਬਣਿਓ, ਪਾਦੀ ਉਚੋ ਸਮਨੋਰਥ ਹਨਿਓ। ਤੁਰਕਾਂ ਦਾ ਮੇਲੀ ਹੈ, ਉਹਨਾਂ ਦੇ ਨਾਲ ਮਿਲਾਪ ਕਰਨ ਵਾਲਾ ਧੀਰ ਮਲ ਹੈ। ਪਾਦੀ ਉਚੋ ਸੋ ਮਨੋਰਥ ਹਨਿਓ, ਜਿਹੜੀ ਉੱਚੀ ਪਦਵੀ ਗੁਰਿਆਈ ਦੀ ਲੈਣ ਦਾ ਮਨੋਰਥ ਧੀਰ ਮਲ ਨੇ ਮਨ ਦੇ ਵਿੱਚ ਰੱਖਿਆ ਹੋਇਆ ਸੀ, ਉਹ ਤੇ ਹੁਣ ਖਤਮ ਹੋ ਗਏ। ਇਤਿਆਦਿਕ ਬਹੁ ਆਪਸ ਮਾਹੀ, ਸਿੱਖ ਮਸੰਦ ਕਹਿ ਤਿਕ ਤਾਹੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਆਪਸ ਦੇ ਵਿੱਚ ਸਤਿਗੁਰਾਂ ਦੇ ਮਸੰਦ ਤੇ ਸਿੱਖ ਕਰਦੇ ਨੇ, ਸਾਰੇ ਦੇ ਸਾਰੇ ਧੀਰ ਮਲ ਨੂੰ ਲਾਣਤਾਂ ਪਾਉਂਦੇ ਨੇ, ਤਰਕਾਰਾਂ ਦਿੰਦੇ। ਇਮ ਦਿਨ ਦੋਨੋਂ ਬਹੁਰ ਬਿਤਾਏ, ਖੇਲਤ ਹੋਰੀ ਮਿਲ ਹਲ ਸਾਏ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਦੋ ਦਿਨ ਬਤੀਤ ਹੋ ਗਏ, ਸੰਗਤਾਂ ਹੋਲੀ ਨੂੰ ਖੇਡਦੀਆਂ ਰਹੀਆਂ। ਅਗਾਵੇਂ ਸ਼ਬਦ ਮੋਦ ਬਹੁ ਕੋਦ, ਬਰਸਤ ਰੰਗ ਗੁਲਾਲ ਪਯੋਦ। ਗਾਉਂਦੇ ਨੇ ਸ਼ਬਦਾਂ ਨੂੰ, ਖੁਸ਼ੀ ਨੂੰ ਧਾਰਨ ਕਰਕੇ ਰੰਗ ਵਰਦਾ ਹੈ, ਗੁਲਾਲ ਦਾ ਇਸ ਤਰ੍ਹਾਂ ਵਰਦਾ ਹੈ ਜਿਵੇਂ ਬੱਦਲ ਦੇ ਵਿੱਚੋਂ ਮੀਂਹ ਦੀਆਂ ਕਣੀਆਂ ਡਿੱਗਦੀਆਂ। ਫਾਗ ਦਿਓ ਸੁਖ ਕੀਨਸ ਤਿਆਰੀ, ਨਿਕਸਣ ਕੀਨ ਵਹਿਰ ਗੁਰ ਭਾਰੀ। ਹੁਣ ਤਿੰਨ ਦਿਨਾਂ ਤੋਂ ਬਾਅਦ ਸਤਿਗੁਰੂ ਜੀ ਹੋਲੀ ਵਾਲੇ ਦਿਨ ਦੇ ਉੱਤੇ ਕਮਰੇ ਦੇ ਵਿੱਚੋਂ ਬਾਹਰ ਨਿਕਲੇ ਨੇ। ਫਰਸ਼ ਬਿਸਾਲ ਕਰਾਇਓ ਚਾਰੂ, ਸੁਪਾਟ ਮਿਲੇ ਸਭ ਆਯਦ ਤਾਰੂ। ਬਹੁਤ ਵੱਡਾ ਫਰਸ਼ ਤਿਆਰ ਕੀਤਾ ਗਿਆ, ਭਾਵ ਕਿ ਦੂਰ ਦੂਰ ਤੱਕ ਸੁੰਦਰ ਵਿਛਾਈ ਕੀਤੀ ਗਈ ਹੈ, ਤਿਆਰੀ ਕੀਤੀ ਗਈ ਹੈ। ਸਾਰੇ ਦੇ ਸਾਰੇ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਇਕੱਠੇ ਹੋਏ। ਪੁਣ ਸੁੰਦਰ ਮਸਨੰਦ ਬਿਲੰਦ, ਕਰੀ ਡਸਾਵਣ ਰੰਗ ਅਮੰਦ। ਜਿੱਥੇ ਵਿਛਾਈ ਕੀਤੀ ਗਈ ਸੀ ਉਸ ਜਗ੍ਹਾ ਦੇ ਉੱਤੇ ਲਿਆ ਕੇ ਬਹੁਤ ਸੁੰਦਰ ਸਤਿਗੁਰਾਂ ਦਾ ਸਿੰਘਾਸਨ ਡਾ ਦਿੱਤਾ ਗਿਆ, ਉੱਚਾ ਸਾਰਿਆਂ ਤੋਂ, ਰੰਗ ਅਮੰਦ, ਸੋਹਣੇ ਰੰਗ ਵਾਲਾ ਉਹ ਸਿੰਘਾਸਨ। ਪੁਨੀ ਉਪਧਾਨ ਮਹਾਨੋ ਆਨਾ, ਗਿਰਦਾ ਬਸਤਰ ਬਰਨ ਬਰ ਨਾਨਾ। ਸਤਿਗੁਰਾਂ ਦੇ ਸਜੇ ਹੋਏ ਸਿੰਘਾਸਨ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਇੱਕ ਬਹੁਤ ਹੀ ਵੱਡਾ ਸਿਰਾਣਾ ਲਿਆ ਕੇ ਰੱਖ ਦਿੱਤਾ ਹੈ। ਗਿਰਦਾ ਬਸਤਰ ਬਰਨ ਬਰ ਨਾਨਾ, ਭਾਵ ਕੇ ਸਿਰਾਣੇ ਦੇ ਆਲੇ ਦੁਆਲੇ ਦਾ ਬਸਤਰ, ਭਾਵ ਕੇ ਜਿਹਨੂੰ ਆਪਾਂ ਗਲਾਫ ਕਹਿੰਦੇ ਹਾਂ, ਉਹ ਗਿਲਾਫ ਬੜੇ ਸ੍ਰੇਸ਼ਟ ਰੰਗਾਂ ਨਾਨਾ ਦੇ ਨਾਲ ਚਿੱਤਰਿਆ ਹੋਇਆ। ਸਭ ਬਿਸਾਲ ਰਾਖ ਮੈਦਾਨਾ, ਫੁੱਲਣ ਮਾਲਾ ਰਚਤ ਸੁਜਾਨਾ। ਫੁੱਲਾਂ ਦੀਆਂ ਮਾਲਾ ਦੇ ਨਾਲ ਸਿੰਘਾਸਨ ਦੀ ਰਚਨਾ ਹੋਈ ਹੈ, ਉਸ ਨੂੰ ਸੁੰਦਰ ਕੀਤਾ ਗਿਆ। ਸਭਾ ਬਹੁਤ ਹੀ ਵੱਡੇ ਮੈਦਾਨ ਦੇ ਵਿੱਚ ਲਾਈ। ਪੋਸ਼ਿਸ਼ ਬਿਸਦ ਮਹਿਦ ਬਪ ਪਾਈ, ਨਿਕਸੇ ਚਾਚਰ ਹੇਤ ਗੁਸਾਈ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚਿੱਟੇ ਰੰਗ ਦੇ ਚੋਲੇ ਨੂੰ ਪਹਿਨਿਆ ਹੈ, ਜਿਹੜਾ ਕਿ ਸਤਿਗੁਰਾਂ ਦੇ ਸਰੀਰ ਦੇ ਉੱਤੇ ਵੱਡੀ ਸੋਭਾ ਨੂੰ ਦੇ ਰਿਹਾ। ਨਿਕਸੇ ਚਾਚਰ ਹੇਤ ਗੁਸਾਈ, ਭਾਵ ਕਿ ਹੋਲੀ ਦੇ ਵਾਸਤੇ ਸਤਿਗੁਰੂ ਜੀ ਬਾਹਰ ਨਿਕਲੇ। ਕੰਚਨ ਦੰਡ ਧਰੇ ਜਿਨ ਹਾਥ, ਦਿਸ਼ ਦਾਏ ਆਗੇ ਕੁਛ ਨਾਥ। ਜਿਨ੍ਹਾਂ ਨੇ ਹੱਥਾਂ ਦੇ ਵਿੱਚ ਸੋਨੇ ਦੇ ਡੰਡਿਆਂ ਨੂੰ ਫੜਿਆ ਹੋਇਆ, ਉਹ ਸਤਿਗੁਰਾਂ ਦੇ ਅੱਗੇ ਜਾ ਰਹੇ ਨੇ, ਮਗਰ ਸਤਿਗੁਰੂ ਜੀ ਚੱਲਦੇ ਜਾਂਦੇ। ਸੁੰਦਰ ਚਮਰ ਟੁਰਾਵਤ ਪਾਛੇ, ਗਹਿਓ ਹਾਥ ਪਾਨੇ ਕੋ ਅਛੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਜਿਹੜਾ ਸੁੰਦਰ ਚੌਰ ਹੈ, ਉਸ ਨੂੰ ਪਾਨਾ ਜੀ ਆਪਣੇ ਹੱਥ ਦੇ ਵਿੱਚ ਫੜ ਕੇ ਕਰ ਰਹੇ ਨੇ। ਮੰਦ ਮੰਦ ਮੁਸਕਾਵਤ ਆਏ, ਕਮਲ ਬਿਲੋਚਨ ਕੋ ਬਿਕਸਾਏ। ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲਦੇ ਆਉਂਦੇ ਨੇ, ਨਾਲੇ ਮੁਸਕਰਾਉਂਦੇ ਆਉਂਦੇ ਨੇ। ਸਤਿਗੁਰਾਂ ਦੇ ਕਮਲ ਵਰਗੇ ਜਿਹੜੇ ਨੇਤਰ ਨੇ, ਉਹ ਬਹੁਤ ਹੀ ਜ਼ਿਆਦਾ ਖਿੜੇ ਹੋਏ ਨੇ। ਸਵਾ ਗਿਲਿਸ਼ਤ ਸਵਨ ਤੇ ਉੱਚੇ, ਬੋਲਤ ਦਿਪਤ ਦਸਨ ਦੁੱਤ ਸੂਚੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਸਵਾ ਗਿੱਠ ਲੰਮੇ ਨੇ, ਸਾਰਿਆਂ ਤੋਂ ਉੱਚੇ ਨੇ। ਬੋਲਤ ਦਿਪਤ ਦਸਨ ਦੁੱਤ ਸੂਚੇ, ਜਦੋਂ ਵੀ ਸਤਿਗੁਰੂ ਜੀ ਕੋਈ ਬਚਨ ਆਪਣੇ ਮੂੰਹ ਦੇ ਵਿੱਚੋਂ ਕਰਦੇ ਨੇ ਤੇ ਉਹਨਾਂ ਦੇ ਸੁੰਦਰ ਜਿਹੜੇ ਦੰਦ ਨੇ ਉਹ ਦਿਖਾਈ ਦਿੰਦੇ। ਭੁਜ ਦੰਡਨ ਜਨ ਸੁੰਡ ਪ੍ਰਚੰਡੇ, ਜਿਨ ਤੇ ਖੰਡ ਖੰਡ ਰਿਪ ਦੰਡੇ। ਸਤਿਗੁਰਾਂ ਦੇ ਜਿਹੜੇ ਭੁਜ ਦੰਡ ਨੇ, ਭਾਵ ਕਿ ਉਹਨਾਂ ਦੀਆਂ ਜਿਹੜੀਆਂ ਬਾਹਾਂ ਨੇ, ਉਹ ਬਹੁਤ ਹੀ ਜ਼ਿਆਦਾ ਮਜ਼ਬੂਤ ਨੇ। ਇਸ ਤਰ੍ਹਾਂ ਦੀਆਂ ਮਜ਼ਬੂਤ ਨੇ ਕਿ ਜਿਵੇਂ ਹਾਥੀ ਦੀ ਸੁੰਡ ਮਜ਼ਬੂਤ ਹੁੰਦੀ ਹੈ। ਜਿਨ ਤੇ ਖੰਡ ਖੰਡ ਰਿਪ ਦੰਡੇ, ਇਹ ਉਹ ਸਤਿਗੁਰਾਂ ਦੀਆਂ ਬਾਹਾਂ ਨੇ ਜਿਨ੍ਹਾਂ ਬਾਹਾਂ ਦੇ ਵਿੱਚ ਇੰਨੀ ਸਮਰੱਥਾ ਹੈ ਕਿ ਜਿਨ੍ਹਾਂ ਨੇ ਵੈਰੀਆਂ ਨੂੰ ਟੋਟੇ ਟੋਟੇ ਕਰਕੇ ਸੁੱਟ ਦਿੱਤਾ ਸੀ। ਮੁਕਤਾ ਮਾਲ ਵਿਸਾਲ ਸੁਹਾਈ, ਬੀਚ ਬਡੂਰਜ ਬਹੁ ਛਬ ਪਾਈ। ਇੱਕ ਬਹੁਤ ਵੱਡੀ ਸਤਿਗੁਰਾਂ ਦੇ ਗਲ ਦੇ ਵਿੱਚ ਮਾਲਾ ਹੈ, ਜਿਹੜੀ ਕਿ ਬਹੁਤ ਹੀ ਵੱਡੀ ਸੋਭਾ ਪਾ ਰਹੀ ਹੈ। ਆਯਦ ਬਿਨਾ ਆਏ ਥਿਰ ਭਏ, ਚੌਂ ਦਿਸ਼ ਤੇ ਨਮਰੀ ਥਿਰ ਥੀਏ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਅੰਗ ਦੇ ਉੱਤੇ ਕਿਸੇ ਵੀ ਸ਼ਸਤਰ ਨੂੰ ਹਥਿਆਰ ਨੂੰ ਧਾਰਨ ਨਹੀਂ ਕੀਤਾ। ਬਗੈਰ ਸ਼ਸਤਰਾਂ ਤੋਂ ਸਤਿਗੁਰੂ ਜੀ ਸਭਾ ਦੇ ਵਿੱਚ ਪਹੁੰਚੇ ਨੇ, ਨਿਮਰਤਾ ਦੇ ਨਾਲ ਸਾਰੇ ਨਮਸਕਾਰਾਂ ਕਰਨ ਲੱਗੇ। ਸੁਣ ਸੁਣ ਸੁਧ ਸਿੱਖ ਬ੍ਰਿੰਦ ਮਸੰਦ, ਆਏ ਧਰੇ ਅਕੋਰ ਬਿਲੰਦ। ਸਤਿਗੁਰੂ ਜੀ ਸਭਾ ਦੇ ਵਿੱਚ ਪਹੁੰਚੇ ਨੇ, ਸਤਿਗੁਰਾਂ ਦੇ ਆਉਣ ਦੀ ਖਬਰ ਨੂੰ ਪਾ ਪਾ ਕੇ ਬਹੁਤੇ ਸਾਰੇ ਮਸੰਦ ਤੇ ਸੰਗਤਾਂ ਉੱਥੇ ਪਹੁੰਚਣ ਲੱਗੇ। ਆਏ ਧਰੇ ਅਕੋਰ ਬਿਲੰਦ, ਸਾਰਿਆਂ ਸਿੱਖਾਂ ਨੇ ਆਪੋ ਆਪਣੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ। ਅਨਕ ਸੰਗਤਾਂ ਦੇਸ਼ਨ ਦੇਸ਼, ਬਹੁ ਮੋਲੀ ਲੈ ਵਸਤੇ ਸ਼ੇਖ। ਅਨੇਕਾਂ ਹੀ ਜਿਹੜੀਆਂ ਸੰਗਤਾਂ ਨੇ ਉਹ ਦੇਸ਼ਾਂ ਵਿਦੇਸ਼ਾਂ ਤੋਂ ਵਡਮੁੱਲੀਆਂ ਭੇਟਾਵਾਂ ਨੂੰ ਲੈ ਕੇ ਪਹੁੰਚੀ ਹੋਈ ਸੀ। ਅਰਨ ਬਰਨ ਯਾਰ ਪੀਤ ਬਿਸਾਲੇ, ਕੇਤਕ ਪਿਚਕਾਰੀ ਜੁੱਤ ਚਾਲੇ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਬਹੁਤਾ ਸਾਰਾ ਰੰਗ ਉੱਡਣ ਲੱਗਾ, ਕਈਆਂ ਨੇ ਪਿਚਕਾਰੀਆਂ ਨੂੰ ਆਪਣੇ ਹੱਥਾਂ ਦੇ ਵਿੱਚ ਫੜ ਲਿਆ। ਅਲਤਾ ਬ੍ਰਿੰਦ ਗੁਲਾਲ ਅਮੀਰ, ਲੇਕਰ ਪਹੁੰਚਤ ਪੇ ਸਿੱਖ ਤੀਰ। ਅਲਤਾ ਬਹੁਤਾ ਸਾਰਾ ਗੁਲਾਲ ਤੇ ਅਮੀਰ, ਇਹਨਾਂ ਸਾਰਿਆਂ ਨੂੰ ਲੈ ਕੇ ਬਹੁਤੇ ਸਾਰੇ ਸਿੱਖ ਸਤਿਗੁਰਾਂ ਦੇ ਕੋਲ ਪਹੁੰਚੇ। ਪ੍ਰਥਮ ਚਰਨ ਸਰੋਜਣ ਬੰਦ, ਆਗੇ ਧਰੈ ਅਕੋਰ ਬਿਲੰਦ। ਸਾਰਿਆਂ ਤੋਂ ਪਹਿਲਾਂ ਆਣ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਗਈਆਂ ਨੇ। ਜਿਹੜੀਆਂ ਭੇਟਾਵਾਂ ਸਤਿਗੁਰਾਂ ਦੇ ਵਾਸਤੇ ਆਈਆਂ ਸਨ ਉਹ ਸਾਰੀਆਂ ਪਹਿਲਾਂ ਅਰਪੀਆਂ ਗਈਆਂ। ਉੱਡਤ ਗੁਲਾਲ ਘਟਾ ਜਨ ਹੋਈ, ਰੰਗ ਬੂੰਦ ਬਰਖਤ ਹੈ ਸੋਈ। ਇਸ ਤੋਂ ਬਾਅਦ ਹੋਲੀ ਖੇਡਣੀ ਸ਼ੁਰੂ ਹੋਈ ਹੈ, ਉੱਡਦਾ ਹੈ ਬਹੁਤ ਸਾਰਾ ਗੁਲਾਲ, ਇਸ ਤਰ੍ਹਾਂ ਕਿ ਜਿਵੇਂ ਕਾਲੀ ਘਟਾ ਚੜ੍ਹ ਕੇ ਆਈ ਹੁੰਦੀ ਹੈ ਪਾਣੀ ਵਰਸਾਉਣ ਦੇ ਵਾਸਤੇ। ਰੰਗ ਬੂੰਦ ਬਰਖਤ ਹੈ ਸੋਈ, ਭਾਵ ਕਿ ਗੁਲਾਲ ਰੂਪੀ ਘਟਾ ਚੜ੍ਹ ਕੇ ਆਈ ਹੈ ਜਿਹਦੇ ਵਿੱਚੋਂ ਰੰਗ ਦੀਆਂ ਬੂੰਦਾਂ ਬਰਖਦੀਆਂ ਨੇ। ਜਨ ਸੰਦਿਆ ਮਿਲ ਬੇਕੋ ਆਈ, ਹਰ ਗੋਬਿੰਦ ਮੁਖ ਚੰਦ ਸੁਹਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦਾ ਨਜ਼ਾਰਾ ਬਣਿਆ ਹੋਇਆ ਕਿ ਜਿਵੇਂ ਸੰਧਿਆ ਜਿਹੜੀ ਹੈ, ਜਿਹੜੀ ਸ਼ਾਮ ਹੈ, ਉਹ ਮਿਲਣ ਦੇ ਵਾਸਤੇ ਆਈ ਹੋਵੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਮੁੱਖ ਚੰਦਰਮਾ ਦੇ ਵਰਗਾ। ਮਿਲਿਓ ਗੁਲਾਬ ਗੁਲਾਲ ਉਡੰਤਾ, ਖੇਲਤ ਹੋਰੀ ਸਿਰ ਜਗ ਕੰਤਾ। ਗੁਲਾਬ ਦੇ ਵਿੱਚ ਗੁਲਾਲ ਮਿਲਾਇਆ ਹੋਇਆ, ਉਸ ਦੇ ਨਾਲ ਸਤਿਗੁਰੂ ਜੀ ਹੋਲੀ ਖੇਡ ਰਹੇ ਨੇ। ਜਗਤ ਦੇ ਮਾਲਕ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹੋਲੀ ਖੇਡਦੇ ਨੇ। ਹੋਲੀ ਖੇਲ ਛੁੱਟਤ ਪਿਚਕਾਰੀ, ਪਰ ਪਰ ਮੂਠ ਸਮੂਹੀ ਡਾਰੀ। ਸਤਿਗੁਰਾਂ ਨੇ ਹੋਲੀ ਖੇਡਣੀ ਸ਼ੁਰੂ ਕੀਤੀ ਹੈ, ਪਿਚਕਾਰੀਆਂ ਬਹੁਤ ਸਾਰੀਆਂ ਚੱਲਦੀਆਂ ਨੇ ਤੇ ਕਈ ਸਿੱਖ ਮੁੱਠਾਂ ਭਰ ਭਰ ਕੇ ਰੰਗਦੀਆਂ ਇੱਕ ਦੂਜੇ ਦੇ ਉੱਤੇ ਵਰਾ ਰਹੇ ਨੇ। ਬ੍ਰਿੰਦ ਮਸੰਦ ਸੰਗਤਾਂ ਸੰਗ, ਖੇਲਤ ਫਾਗ ਡਾਰ ਬਹੁ ਰੰਗ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਮਸੰਦਾਂ ਦੇ ਨਾਲ ਤੇ ਸੰਗਤਾਂ ਦੇ ਨਾਲ ਸਤਿਗੁਰੂ ਜੀ ਹੋਲੀ ਖੇਡਦੇ ਨੇ, ਬਹੁਤਾ ਸਾਰਾ ਰੰਗ ਇੱਕ ਦੂਜੇ ਦੇ ਉੱਤੇ ਸੁੱਟਦੇ ਨੇ। ਦੇਖਤ ਸਭ ਮਨ ਮੋਦਤ ਬਿਸਾਲਾ, ਪਰ ਬਦਨ ਪਰ ਜਮਿਓ ਗੁਲਾਲਾ। ਸਾਰੇ ਦੇ ਸਾਰੇ ਸਤਿਗੁਰਾਂ ਨੂੰ ਖੁਸ਼ੀ ਦੇ ਨਾਲ ਹੋਲੀ ਖੇਡਦਿਆਂ ਦੇਖ ਰਹੇ ਨੇ। ਸਤਿਗੁਰਾਂ ਦੇ ਚਿਹਰੇ ਦੇ ਉੱਤੇ ਬਹੁਤਾ ਸਾਰਾ ਗੁਲਾਲ ਪਿਆ ਜਿਹੜਾ ਕਿ ਜੰਮ ਗਿਆ। ਸਭ ਕੇ ਵਰਣ ਲਾਲ ਹੋਏ ਗਏ, ਚਿਤਰਤ ਬਸਤਰ ਬਚਿੱਤਰ ਪਏ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਰੰਗ ਦੇ ਨਾਲ ਮੂੰਹ ਲਾਲ ਹੋ ਗਏ ਨੇ ਤੇ ਜਿਹੜੇ ਕੱਪੜੇ ਪਹਿਨੇ ਹੋਏ ਸਨ ਉਹ ਪਹਿਲਾਂ ਹੀ ਰੰਗਦਾਰ ਸਨ ਤੇ ਬਹੁਤੇ ਸਾਰੇ ਹੀ ਵਿਚਿੱਤਰ ਕਿਸਮ ਦੇ ਹੋ ਗਏ। ਪਰ ਸਤਿਗੁਰਾਂ ਦਾ ਜਿਹੜਾ ਜਾਮਾ ਹੈ, ਸਤਿਗੁਰਾਂ ਦਾ ਜਿਹੜਾ ਚੋਲਾ ਹੈ, ਉਹ ਚਿੱਟੇ ਰੰਗ ਦਾ ਸੀ। ਪਿੱਛੇ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਇਸ ਗੱਲ ਦਾ ਇਹ ਵੀ ਭਾਵ ਲਾਇਆ ਜਾ ਸਕਦਾ ਹੈ ਕਿ ਸਤਿਗੁਰਾਂ ਦਾ ਚਿੱਟੇ ਰੰਗ ਦਾ ਸਫੇਦ ਜਾਮਾ ਅਨੇਕਾਂ ਰੰਗਾਂ ਦੇ ਵਿੱਚ ਬਦਲ ਗਿਆ। ਇਮ ਸਤਿਗੁਰ ਬਹੁ ਕਰੇ ਬਿਲਾਸਾ, ਸਿੱਖ ਮਸੰਦ ਮਿਲੇ ਗਨ ਦਾਸਾ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਹੁਤ ਵਿਲਾਸ ਕੀਤੇ, ਬੜੀ ਖੁਸ਼ੀ ਦੇ ਨਾਲ ਹੋਲੀ ਨੂੰ ਖੇਡਿਆ ਹੈ, ਸਿੱਖ ਤੇ ਮਸੰਦ ਬਹੁਤੇ ਸਾਰੇ ਮਿਲੇ। ਹਿਰਦੈ ਮੁਦਤ ਸਭ ਕੇ ਹੋਏ ਰਹੇ, ਕੁਸ਼ਲ ਪ੍ਰਸ਼ਨ ਸਭ ਹੈ ਸੋ ਕਹੇ। ਸਾਰਿਆਂ ਦੇ ਜਿਹੜੇ ਹਿਰਦੇ ਨੇ ਉਹ ਖੁਸ਼ੀ ਦੇ ਨਾਲ ਭਰਪੂਰ ਹੋ ਗਏ, ਸੁੱਖ ਸਾਨ ਦੀ ਖਬਰ ਸਤਿਗੁਰਾਂ ਨੇ ਸਾਰਿਆਂ ਦੀ ਪੁੱਛੀ। ਬ੍ਰਿੰਦ ਮਸੰਦ ਜੇ ਸਿੱਖ ਪ੍ਰਧਾਨੇ, ਕਰ ਜੋਰਤ ਨਿਜ ਸ਼੍ਰੇਹੇ ਬਖਾਨੇ। ਬਹੁਤੇ ਸਾਰੇ ਮਸੰਦਾਂ ਨੇ ਔਰ ਬਹੁਤੇ ਸਾਰੇ ਪ੍ਰਧਾਨ ਮੁਖੀ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੇ ਕਲਿਆਣ ਦੀ ਮੰਗ ਕੀਤੀ। ਮਹਾ ਦੀਵਾਨ ਲਗਿਓ ਦੁੱਤ ਪਾਵਤ, ਸ਼ਬਦ ਰਬਾਬੀ ਸੁੰਦਰ ਗਾਵਤ। ਬਹੁਤ ਵੱਡੀ ਸਭਾ ਲੱਗੀ ਸੀ, ਜਿਹੜੀ ਕਿ ਸੋਭਾ ਵਾਲੀ ਸਭਾ ਸੀ। ਰਬਾਬੀ ਸੁੰਦਰ ਗੁਰਬਾਣੀ ਦਾ ਕੀਰਤਨ ਵੀ ਕਰ ਰਹੇ ਸਨ। ਗੁਰ ਸਿੱਖਣ ਕੋ ਮੇਲ ਸੁਹੇਲਾ, ਦੋਹ ਲੋਕਣ ਕੋ ਜਹਿ ਮੁੱਧ ਮੇਲਾ। ਭਾਵ ਕੇ ਗੁਰੂ ਦਾ ਤੇ ਗੁਰੂ ਦੇ ਸਿੱਖਾਂ ਦਾ ਮਿਲਾਪ, ਕਵੀ ਜੀ ਲਿਖਦੇ ਨੇ, ਸੁਹੇਲਾ ਸੀ, ਬਹੁਤ ਚੰਗਾ ਸੀ। ਦੋਹਾਂ ਲੋਕਾਂ ਦੀ ਜਿਹੜੀ ਖੁਸ਼ੀ ਹੈ ਉਹ ਸਿੱਖਾਂ ਨੂੰ ਪ੍ਰਦਾਨ ਸੀ। ਦਰਸ਼ਨ ਦੇਖ ਦੇਖ ਬਲਿਹਾਰੀ, ਅਧਿਕ ਪ੍ਰੇਮ ਤੇ ਸੁਖਦ ਉਦਾਰੀ। ਸਾਰੇ ਦਰਸ਼ਨ ਦੇਖ ਦੇਖ ਕੇ ਸਤਿਗੁਰਾਂ ਦੇ ਰੂਪ ਤੋਂ ਬਲਹਾਰ ਜਾ ਰਹੇ ਸਨ। ਸਾਰਿਆਂ ਦੇ ਮਨ ਦੇ ਵਿੱਚ ਵਧੇਰੇ ਪ੍ਰੇਮ ਸੀ ਔਰ ਸਾਰੇ ਬੜੇ ਸੁਖੀ ਸਨ। ਸਵਾ ਪਹਿਰ ਸਤਿਗੁਰ ਤਹਿ ਥੇਰੇ, ਦਾਸ ਅਨੇਕ ਉਦਾਹਰਣ ਕਰੇ। ਕਵੀ ਜੀ ਲਿਖਦੇ ਨੇ ਕਿ ਸਵਾ ਪਹਿਰ ਤੱਕ ਸਤਿਗੁਰੂ ਜੀ ਉੱਥੇ ਰੁਕੇ ਨੇ, ਅਨੇਕਾਂ ਦਾਸਾਂ ਦਾ ਕਲਿਆਣ ਕੀਤਾ। ਕਿਰਪਾ ਦ੍ਰਿਸ਼ਟ ਦਾਸਨ ਪਰ ਡਾਰਤ, ਬਹੁਰੀ ਉੱਠਣ ਕੀ ਇੱਛਾ ਧਾਰਤ। ਮੇਰ ਦੀ ਨਜ਼ਰ ਸਾਰਿਆਂ ਤੇ ਪਾਉਂਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਉੱਠ ਪਏ ਨੇ। ਪੂਰ ਕਾਮਨਾ ਕਰ ਸਭ ਕੇਰੀ, ਅੰਤਰ ਸਦਨ ਗਏ ਤੇ ਸਵੇਰੀ। ਸਾਰਿਆਂ ਦੇ ਮਨ ਦੀਆਂ ਕਾਮਨਾਵਾਂ ਨੂੰ ਪੂਰਿਆਂ ਕਰਕੇ ਸਤਿਗੁਰੂ ਜੀ ਉੱਥੋਂ ਉੱਠ ਕੇ ਫਿਰ ਆਪਣੇ ਮਹਿਲਾਂ ਦੇ ਵਿੱਚ ਚਲੇ ਗਏ। ਕਰ ਇਸ਼ਨਾਨ ਪੋਸ਼ਕ ਲੈ ਔਰ, ਬੈਠਤ ਭੇ ਸੋਡੀ ਸਿਰ ਮੋਰ। ਜਾ ਕੇ ਸਤਿਗੁਰਾਂ ਨੇ ਇਸ਼ਨਾਨ ਕੀਤਾ ਹੈ, ਉਹਨਾਂ ਕੱਪੜਿਆਂ ਨੂੰ ਉਤਾਰਿਆ ਹੈ ਜਿਹੜੇ ਕਿ ਰੰਗ ਦੇ ਨਾਲ ਰੰਗੇ ਗਏ ਸਨ, ਫਿਰ ਦੂਸਰੇ ਪੁਸ਼ਾਕੇ ਨੂੰ ਸੋਡੀਆਂ ਦੇ ਸਿਰਮੌਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪਹਿਨੇ। ਖਾਣ ਪਾਣ ਕਰ ਨਿਸਾ ਬਿਤਾਈ, ਜਾਮ ਰਹੀ ਜਾਗੇ ਗੋਸਾਈ। ਰਾਤ ਨੂੰ ਪ੍ਰਸ਼ਾਦ ਪਾਣੀ ਛਕ ਕੇ ਸਤਿਗੁਰਾਂ ਨੇ ਉਹ ਰਾਤ ਬਤੀਤ ਕੀਤੀ। ਅੱਗੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਜੀ ਜਾਗੇ। ਏਕ ਦਿਵਸ ਪੁਣ ਅਵਰ ਬਿਤਾਇਓ, ਥਿਤੀ ਦੂਜ ਕੋ ਸਮੇਂ ਆਇਓ। ਕਵੀ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਅਗਲਾ ਦਿਨ ਵੀ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਤੀਤ ਕੀਤਾ, ਫਿਰ ਥਿਤੀ ਦੂਜ ਦਾ ਸਮਾਂ ਆ ਗਿਆ। ਬੀਚ ਬਾਜ਼ਾਰ ਸਥੰਡਲ ਉੱਚੇ, ਰਚੋ ਫਰਸ਼ ਦੀਰਗ ਨਡ ਮੂਚੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਬਹੁਤੇ ਸਾਰੇ ਸਿੱਖ ਮਿਲ ਕੇ ਵੱਡੇ ਬਾਜ਼ਾਰ ਦੇ ਵਿੱਚ ਬਹੁਤ ਵੱਡਾ ਥੜਾ ਬਣਾ ਦੇ। ਤਣੋ ਚਾਨਣੀ ਚਾਰੋਂ ਕੋਣ, ਤਰੇ ਚੰਦੋਵਾ ਬਾਂਧੋ ਤਾਉਣ। ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਬਾਜ਼ਾਰ ਦੇ ਵਿੱਚ ਇੱਕ ਬਹੁਤ ਵੱਡਾ ਸਾਰੇ ਮਿਲ ਕੇ ਥੜਾ ਬਣਾ ਦਿਓ, ਫਿਰ ਉੱਪਰ ਦੀ ਚਾਨਣੀ ਨੂੰ ਤਾਣ ਦਿਓ ਚਾਰੇ ਪਾਸਿਓਂ ਖਿੱਚ ਕੇ, ਤੇ ਫਿਰ ਚਾਨਣੀ ਦੇ ਥੱਲੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਚੰਦੋਵਾ ਵੀ ਬੰਨੋ। ਸਰਬ ਸਮਾਜ ਸੁਚਾਰ ਨਵੀਨ, ਤਿਆਰੀ ਕਰੋ ਬਿਲਮ ਤੇ ਹੀਨ। ਸਤਿਗੁਰਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਸਾਰੀ ਤਿਆਰੀ ਨੂੰ ਦੇਰੀ ਤੋਂ ਬਗੈਰ ਕੀਤਾ ਜਾਵੇ। ਸਾਰਾ ਜਿਹੜਾ ਸਾਜੋ ਸਮਾਨ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਨਵਾਂ ਲਾਇਆ ਜਾਵੇ। ਇਸ ਪ੍ਰਕਾਰ ਦਾਸਨ ਕੇ ਸਾਥ, ਹੁਕਮ ਬਖਾਨਿਓ ਜਗ ਗੁਰ ਨਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਪ੍ਰਕਾਰ ਦੇ ਨਾਲ ਸਤਿਗੁਰਾਂ ਨੇ ਆਪਣਿਆਂ ਦਾਸਾਂ ਨੂੰ ਹੁਕਮ ਦਿੱਤਾ। ਕਰੋ ਸੁਨਾਵਣ ਸਭ ਕੇ ਡੇਰੇ, ਆਏ ਸਪੂਰਨ ਸਭਾ ਸੁਹੇਰੇ। ਸਤਿਗੁਰਾਂ ਨੇ ਹੁਕਮ ਕੀਤਾ ਕਿ ਸਾਰਿਆਂ ਨੂੰ ਡੇਰਿਆਂ ਡੇਰਿਆਂ ਦੇ ਵਿੱਚ ਜਾ ਕੇ ਸੁਣਾ ਦਿੱਤਾ ਜਾਏ ਕਿ ਸਾਰੇ ਦੇ ਸਾਰੇ ਇਸ ਸਭਾ ਦੇ ਵਿੱਚ ਸ਼ਿਰਕਤ ਕਰਨ। ਜਿਹੜੀ ਵੱਡੀ ਸਭਾ ਲੱਗਣੀ ਹੈ ਉਸ ਸਾਰੀ ਸਭਾ ਦਾ ਆਣ ਕੇ ਦਰਸ਼ਨ ਕਰ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸੁਣ ਕੇ ਫਿਰ ਉਹ ਨਕੀ ਬਤਬ ਸਿੱਖ ਸੰਗਤ ਕੇ ਮਾਹੇ ਰਾਏ ਜੋਧ ਕੋ ਸੁਧ ਦਈ ਅਪਰ ਸਭਨ ਕੇ ਮਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਕੀਬ ਨੇ ਹਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਸੰਗਤਾਂ ਨੂੰ ਖਬਰ ਦਿੱਤੀ ਹੈ, ਰਾਏ ਜੋਧ ਨੂੰ ਵੀ ਖਬਰ ਪਹੁੰਚੀ ਹੈ ਤੇ ਹੋਰ ਵੀ ਸਾਰਿਆਂ ਨੂੰ ਖਬਰ ਪਤਾ ਲੱਗੀ ਹੈ ਕਿ ਸਤਿਗੁਰੂ ਜੀ ਬਹੁਤ ਵੱਡੀ ਸਭਾ ਦਾ ਆਯੋਜਨ ਕਰ ਰਹੇ ਨੇ। ਸਾਰਿਆਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਉਹ ਸਭਾ ਦੇ ਵਿੱਚ ਜ਼ਰੂਰ ਪਹੁੰਚਣ। ਆਜ ਲਗੇ ਗੁਰ ਕੋ ਦਰਬਾਰ ਸਗਰੇ ਆਵੋ ਸਭਾ ਮਜਾਰ। ਉਸ ਨਕੀਬ ਨੇ ਸਾਰਿਆਂ ਨੂੰ ਖਬਰ ਦਿੱਤੀ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਅੱਜ ਬਹੁਤ ਵੱਡਾ ਦਰਬਾਰ ਲਗਾਉਣਾ ਹੈ। ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਸਾਰੇ ਉਸ ਸਭਾ ਦੇ ਵਿੱਚ ਦਰਸ਼ਨ ਦੇਣ। ਰਾਓ ਰੰਕ ਸੰਗਤ ਕੇ ਸਾਰੇ ਆਏ ਲਹਿ ਦਰਸ਼ਨ ਸੁਖ ਸਾਰੇ। ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ, ਜਿਹੜਾ ਵੀ ਕੋਈ ਹੈ ਸੰਗਤ ਦੇ ਰੂਪ ਦੇ ਵਿੱਚ ਮੌਜੂਦ ਉਹ ਸਾਰੇ ਦੇ ਸਾਰੇ ਉੱਥੇ ਪਹੁੰਚਣ ਤੇ ਸਤਿਗੁਰਾਂ ਦਾ ਸੁਖਮਈ ਦਰਸ਼ਨ ਕਰਨ। ਕੀਰਤਪੁਰ ਕੇ ਚੌਂ ਦਿਸ਼ ਡੇਰੇ ਗਣ ਮਸੰਦ ਜੁੱਤ ਸਿੱਖਣ ਕੇਰੇ। ਕਵੀ ਜੀ ਲਿਖਦੇ ਨੇ ਕਿ ਕੀਰਤਪੁਰ ਨਗਰੀ ਦੇ ਚਾਰੇ ਪਾਸੇ ਬਹੁਤੇ ਸਾਰੇ ਡੇਰੇ ਮਸੰਦਾਂ ਦੇ ਤੇ ਸਿੱਖਾਂ ਦੇ ਲੱਗੇ ਹੋਏ ਸਨ। ਸਭਹਿਨ ਕੋ ਸੁਧ ਕਹੀ ਪੁਕਾਰ ਸੁਣ ਪਹੁੰਚੋ ਗੁਰੂ ਕੇ ਦਰਬਾਰ। ਹਰ ਇੱਕ ਨੂੰ ਖਬਰ ਦਿੱਤੀ ਗਈ ਹੈ ਕਿ ਜਿਹੜਾ ਵੀ ਸੁਣਦਾ ਹੈ ਉਹ ਗੁਰੂ ਦੇ ਦਰਬਾਰ ਦੇ ਵਿੱਚ ਜ਼ਰੂਰ ਪਹੁੰਚੇ।
ਬੀਚ ਬਾਜ਼ਾਰ ਸਥੰਡਲ ਚਾਰ ਉੱਪਰ ਫਰਸ਼ ਪਾਇਓ ਦਿਸ਼ ਚਾਰ।
ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਵਿੱਚ ਬਾਜ਼ਾਰ ਦੇ ਇੱਕ ਬਹੁਤ ਵੱਡਾ ਸਤਿਗੁਰਾਂ ਦੇ ਹੁਕਮ ਦੇ ਨਾਲ ਥੜਾ ਬਣਾਇਆ ਗਿਆ, ਉਹਦੇ ਉੱਤੇ ਬਹੁਤ ਸੋਹਣੀਆਂ ਵਿਛਾਈਆਂ ਕੀਤੀਆਂ।
ਸੇਤ ਚਾਂਦਨੀ ਕਰੀ ਲਗਾਵਨ ਤਨਿਓ ਬਿਤਾਨ ਮਹਾਨ ਸੁਨਾਵਣ।
ਚਿੱਟੇ ਰੰਗ ਦੀ ਜਿਹੜੀ ਚਾਂਦਨੀ ਹੈ ਉਸ ਨੂੰ ਤਣਿਆ ਗਿਆ, ਇਸ ਤੋਂ ਇਲਾਵਾ ਬਹੁਤ ਹੀ ਸੁੰਦਰ ਚੰਦੋਆ ਬੰਨਿਆ ਗਿਆ।
ਚਾਲ ਰਜ਼ਰੀ ਝਲਕਤੀ ਚੂਲਤ ਕੁਸਮ ਜਰੀ ਕੇ ਸਾਥ ਪ੍ਰਫੁੱਲਤ।
ਕਵੀ ਜੀ ਲਿਖਦੇ ਨੇ ਕਿ ਬਹੁਤ ਹੀ ਸਾਰੀ ਜਰੀ ਲੱਗੀ ਹੋਈ ਹੈ, ਝਾਲਾਂ ਜਰੀ ਦੀਆਂ ਲੰਮੀਆਂ ਲੰਮੀਆਂ ਲਮਕਦੀਆਂ ਨੇ ਤੇ ਬਹੁਤ ਹੀ ਜ਼ਿਆਦਾ ਪ੍ਰਫੁੱਲਤ ਹੈ ਉਹ ਸੋਭਾ।
ਰੇਸ਼ਮ ਡੋਰਨ ਤੇ ਬਹੁਤ ਤਨਿਓ ਬਹੁਤ ਮੋਲ ਕੋ ਸੁੰਦਰ ਬਣਿਓ।
ਕਵੀ ਜੀ ਲਿਖਦੇ ਨੇ ਕਿ ਉਸ ਚੰਦੋਏ ਨੂੰ ਬੰਨਿਆ ਗਿਆ ਜਿਹੜਾ ਬਹੁਤ ਸੁੰਦਰ ਬਣਿਆ ਤੇ ਵੱਡਾ ਮੁੱਲ ਖਰਚ ਕੇ ਬਣਿਆ, ਰੇਸ਼ਮ ਦੀਆਂ ਡੋਰਾਂ ਦੇ ਨਾਲ ਉਸ ਨੂੰ ਤਾਣਿਆ ਗਿਆ।
ਪਾਇਓ ਤਿਆਰ ਸੁਧ ਜਬੈ ਸੁਣਾਈ ਉਠੇ ਪ੍ਰਭੂ ਗਮਨ ਕਰਿਓ ਤਿਸ ਥਾਈ।
ਸਿੱਖਾਂ ਨੇ ਆਣ ਕੇ ਸਤਿਗੁਰਾਂ ਨੂੰ ਖਬਰ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਹੁਕਮ ਦੇ ਮੁਤਾਬਕ ਸਭਾ ਦਾ ਆਯੋਜਨ ਕੀਤਾ ਗਿਆ, ਸਾਰਾ ਕੁਝ ਤਿਆਰ ਹੈ। ਜਦੋਂ ਸਤਿਗੁਰਾਂ ਨੂੰ ਤਿਆਰੀ ਦੀ ਖਬਰ ਮਿਲੀ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉੱਠ ਕੇ ਉਸ ਪਾਸੇ ਨੂੰ ਚੱਲ ਪਏ।
ਸ੍ਰੀ ਹਰਿ ਰਾਇ ਸੰਗ ਨਿਜ ਲੀਨ ਮ੍ਰਿਦਲ ਸਰੂਪ ਸੋ ਬੈਸ ਨਵੀਨ।
ਸ੍ਰੀ ਹਰਿ ਰਾਇ ਜੀ ਨੂੰ ਆਪਣੇ ਨਾਲ ਸਤਿਗੁਰਾਂ ਨੇ ਲਿਆ ਹੈ।
ਮ੍ਰਿਦਲ ਸਰੂਪ ਸੋ ਬੈਸ ਨਵੀਨ,
ਕਵੀ ਜੀ ਲਿਖਦੇ ਨੇ ਕਿ ਕੋਮਲ ਸਰੂਪ ਹੈ ਤੇ ਬੈਸ ਭਾਵ ਕੇ ਉਮਰਾ ਨਵੀਨ।
ਸੂਰਜ ਮਲ ਸ੍ਰੀ ਤੇਗ ਬਹਾਦਰ ਕਰੇ ਹਕਾਰਨ ਤੇਹ ਠਾਂ ਸਾਦਰ।
ਇਸ ਤੋਂ ਇਲਾਵਾ ਸੂਰਜ ਮਲ ਨੂੰ ਤੇਗ ਬਹਾਦਰ ਜੀ ਨੂੰ ਇਹਨਾਂ ਸਾਰਿਆਂ ਨੂੰ ਅਣੀ ਰਾਏ ਦੇ ਸਮੇਤ ਬੁਲਾਇਆ।
ਅਣੀ ਰਾਏ ਜੁੱਤ ਸਭ ਚਲ ਆਏ ਨਿਜ ਨਿਜ ਦਾਸ ਸੰਗ ਸਮਧਾਏ।
ਅਣੀ ਰਾਏ ਜੀ, ਸੂਰਜ ਮਲ ਜੀ, ਤੇਗ ਬਹਾਦਰ ਜੀ ਇਹ ਸਾਰੇ ਦੇ ਸਾਰੇ ਆਪੋ ਆਪਣਿਆਂ ਦਾਸਾਂ ਦੇ ਸਮੇਤ ਪਹੁੰਚੇ।
ਪਾਨਾ ਸਾਹਿਬ ਬ੍ਰਿਧ ਕੀ ਅੰਸ਼ ਜੋ ਹੋਏ ਸਿੱਖੀ ਅਵ ਤੰਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਬਾਬਾ ਬੁੱਢਾ ਜੀ
ਸਿੱਖੀ ਦੇ ਵਿੱਚ ਸ਼੍ਰੋਮਣੀ ਹੋਏ ਨੇ, ਉਹਨਾਂ ਦਾ ਲੜਕਾ ਹੈ ਜਿਹਦਾ ਨਾਮ ਹੈ ਪਾਨਾ, ਉਹ ਵੀ ਪਹੁੰਚਿਆ।
ਲੇ ਕਰ ਸਾਥ ਨਾਥ ਤਹ ਗਏ, ਬੰਦਤ ਗਾਦੀ ਬੈਠਤ ਪਏ।
ਪਾਨਾ ਸਾਹਿਬ ਨੂੰ ਵੀ ਸਤਿਗੁਰੂ ਜੀ ਆਪਣੇ ਨਾਲ ਲੈ ਕੇ ਗਏ ਨੇ, ਸਾਰਿਆਂ ਤੋਂ ਪਹਿਲਾਂ ਜਾ ਕੇ ਸਤਿਗੁਰਾਂ ਨੇ ਸਿੰਘਾਸਨ ਨੂੰ ਮੱਥਾ ਟੇਕਿਆ।
ਚਮਰ ਚਾਰ ਚੰਚਲ ਚਤੁਰਾਈ, ਟੋਰਤ ਹੰਸਣ ਸਮਤਾ ਪਾਈ।
ਸਤਿਗੁਰਾਂ ਨੇ ਪਹਿਲਾਂ ਜਾ ਕੇ ਸਿੰਘਾਸਨ ਨੂੰ ਨਮਸਕਾਰ ਕੀਤੀ ਹੈ ਤੇ ਫਿਰ ਉਸੇ ਹੀ ਸਿੰਘਾਸਨ ਦੇ ਉੱਤੇ ਬਿਰਾਜਮਾਨ ਹੋ ਗਏ ਨੇ। ਮੈਂ ਪਹਿਲਾਂ ਵੀ ਇੱਕ ਵਾਰੀ ਅਰਜ਼ ਕੀਤੀ ਸੀ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਿੰਘਾਸਨ ਨੂੰ ਇਸ ਕਰਕੇ ਮੱਥਾ ਟੇਕਦੇ ਨੇ ਕਿਉਂਕਿ ਜਾਣਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਸਿੰਘਾਸਨ ਹੈ, ਬੈਠਣਾ ਤੇ ਉਹਦੇ ਉੱਤੇ ਹੈ ਹੀ ਹੈ, ਪਰ ਪਹਿਲਾਂ ਮੱਥਾ ਇਸ ਕਰਕੇ ਟੇਕਦੇ ਨੇ ਕਿ ਗੁਰੂ ਨਾਨਕ ਦੀ ਜਗ੍ਹਾ ਹੈ। ਫਿਰ ਸਤਿਗੁਰੂ ਜੀ ਸਿੰਘਾਸਨ ਤੇ ਬੈਠ ਗਏ।
ਚਮਰ ਚਾਰ ਚੰਚਲ ਚਤੁਰਾਈ,
ਸਤਿਗੁਰਾਂ ਦੇ ਸਿਰ ਦੇ ਉੱਤੇ ਚੰਚਲ ਸੋਹਣਾ ਚੌਰ ਹੋਣਾ ਸ਼ੁਰੂ ਹੋਇਆ। ਢੋਰਤ ਹੰਸਨ ਸਮਤਾ ਪਾਈ, ਐਸਾ ਚਿੱਟੇ ਰੰਗ ਦਾ ਉਹ ਚੌਰ ਹੈ ਜਿਹੜਾ ਕਿ ਹੰਸਾਂ ਦੀ ਬਰਾਬਰੀ ਕਰ ਰਿਹਾ।
ਸੂਰਜ ਮੁਖੀ ਲੀਨ ਨਿਜ ਖਰੇ, ਜਨ ਸੂਰਜ ਦੂਸਰ ਬਿਦ ਕਰੇ।
ਇੱਕ ਸਿੱਖ ਨੇ ਪੱਖੇ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ, ਜਿਹੜਾ ਪੱਖਾ ਸੂਰਜ ਮੁਖੀ ਦੇ ਫੁੱਲ ਦੇ ਵਰਗਾ ਹੈ।
ਜਨ ਸੂਰਜ ਦੂਸਰ ਬਿਦ ਕਰੇ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦੂਸਰਾ ਸੂਰਜ ਚੜ ਗਿਆ ਹੋਵੇ।
ਰਾਏ ਜੋਧ ਤਵ ਚੱਲ ਕਰ ਆਇਓ, ਸੁਪਾਟ ਸਮੂਹਣ ਕੋ ਸੰਗ ਲਿਆਇਓ। ਇੰਨੇ ਚਿਰ ਨੂੰ ਰਾਏ ਜੋਧ ਉੱਥੇ ਚੱਲ ਕੇ ਆ ਗਿਆ, ਬਹੁਤੇ ਸਾਰੇ ਸ਼ਸਤਰਧਾਰੀ ਸੂਰਮੇ ਉਹਦੇ ਨਾਲ।
ਚਰਨ ਸਰੋਜਨ ਕੋ ਕਰ ਨਮੋ, ਨਿਕਟ ਹੋਏ ਬੈਠਿਓ ਤੇ ਸਮੋ।
ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਣ ਕੇ ਸਾਰਿਆਂ ਨੇ ਨਮਸਕਾਰਾਂ ਕੀਤੀਆਂ ਨੇ। ਸਤਿਗੁਰਾਂ ਦੇ ਲਾਗੇ ਹੋ ਕੇ ਜੋਤਸ਼ਾਹ ਬਹਿ ਗਏ।
ਗੁਰ ਕਰਕੇ ਜੋਧਾ ਗਨ ਪਾਰੇ, ਸਭ ਚਲ ਆਏ ਆਯੁਧ ਧਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਘਰ ਦੇ ਜਿੰਨੇ ਵੀ ਗਣ ਬਹੁਤੇ ਯੋਧੇ ਸਨ, ਉਹ ਸਾਰੇ ਦੇ ਸਾਰੇ ਸ਼ਸਤਰਾਂ ਨੂੰ ਪਹਿਣ ਕੇ ਉੱਥੇ ਪਹੁੰਚੇ।
ਜੋ ਜਿਸ ਦੇਸ਼ ਮਸੰਦ ਬੁਲੰਦ, ਸੰਗ ਸੰਗਤਾਂ ਲੈ ਕਰ ਬਰੰਦ।
ਜਿਹੜੇ ਜਿਹੜੇ ਦੇਸ਼ ਦੇ ਵੱਡੇ ਮਸੰਦ ਸਨ, ਉਹ ਆਪੋ ਆਪਣੀ ਸੰਗਤ ਨੂੰ ਲੈ ਕੇ ਉੱਥੇ ਪਹੁੰਚੇ।
ਪਹੁੰਚਤ ਪੇ ਸਭ ਸਭਾ ਮਜਾਰੇ, ਕਰ ਕਰ ਨਮੋ ਸੋ ਦਰਸ਼ ਨਿਹਾਰੇ।
ਸਾਰੇ ਦੇ ਸਾਰੇ ਸਭਾ ਦੇ ਵਿੱਚ ਪਹੁੰਚੇ ਨੇ, ਸਾਰਿਆਂ ਨੇ ਆਣ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀ।
ਪੁਰ ਕੇ ਪੰਚ ਜੇ ਨਰ ਪ੍ਰਧਾਨ, ਸਰਬ ਹਕਾਰ ਕਰ ਸਨ ਮਾਨ।
ਪੁਰੀ ਦੇ ਨਗਰੀ ਦੇ ਜਿਹੜੇ ਪੰਚ ਪ੍ਰਧਾਨ ਸਨ, ਉਹਨਾਂ ਸਾਰਿਆਂ ਮਨੁੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਨਮਾਨ ਦੇ ਨਾਲ ਸਭਾ ਦੇ ਵਿੱਚ ਬੁਲਾਇਆ।
ਸੁੰਦਰ ਪਰਮਾਨੰਦ ਅਨੰਦਤ, ਬੈਠੇ ਆਏ ਗੁਰੂ ਕੋ ਬੰਦਤ।
ਇਸ ਤੋਂ ਇਲਾਵਾ ਸੁੰਦਰ ਜੀ ਤੇ ਪਰਮਾਨੰਦ ਜੀ ਆਨੰਦ ਦੇ ਨਾਲ ਉੱਥੇ ਪਹੁੰਚੇ ਨੇ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਉਹ ਵੀ ਲਾਗੇ ਬਹਿ ਗਏ।
ਚੋਬ ਦਾਰ ਲੇ ਕੰਚਨ ਆਸੇ, ਖਰੇ ਭਏ ਗਨ ਅਗਰਜ ਪਾਸੇ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਚੋਬਦਾਰ ਨੇ ਦੋ, ਉਹਨਾਂ ਨੇ ਆਪਣੇ ਹੱਥ ਦੇ ਵਿੱਚ ਸੋਨੇ ਦੇ ਡੰਡੇ ਫੜੇ ਹੋਏ ਨੇ ਤੇ ਸਤਿਗੁਰਾਂ ਦੇ ਅਗਲੇ ਪਾਸੇ ਉਹ ਖਲੋਤੇ ਨੇ।
ਚੌ ਦਿਸ਼ ਮੈਂ ਦੀਵਾਨ ਪਰ ਗਯੋ, ਸਭ ਸਮਾਜ ਤਹ ਆਵਤ ਪਯੋ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਚਾਰੇ ਪਾਸਿਓਂ ਉਹ ਜਿਹੜੀ ਸਭਾ ਲੱਗੀ ਹੋਈ ਸੀ, ਸਾਰੀ ਦੀ ਸਾਰੀ ਭਰ ਗਈ ਹੈ। ਸਭ ਸਮਾਜ ਤਹ ਆਵਤ ਪਯੋ, ਭਾਵ ਕਿ ਸਾਰਾ ਗੁਰੂ ਦਾ ਸਿੱਖ ਸਮਾਜ ਉੱਥੇ ਇਕੱਠਾ ਸੀ।
ਸ਼ਬਦ ਰਬਾਬੀ ਇੱਕ ਦਿਸ਼ ਗਾਵੇ, ਚਾਰਨ ਪਾਠ ਕਬਿਤ ਸੁਣਾਵੇ।
ਸਤਿਗੁਰਾਂ ਦੇ ਇੱਕ ਪਾਸੇ ਬੈਠ ਕੇ ਰਬਾਬੀ ਸ਼ਬਦਾਂ ਦਾ ਕੀਰਤਨ ਕਰ ਰਹੇ ਸਨ, ਦੂਸਰੇ ਪਾਸੇ ਜਿਹੜੇ ਚਾਰ ਨੇ ਜਿਹੜੇ ਕਿ ਬੰਸਾਵਲੀ ਉਚਾਰਨ ਕਰਦੇ ਨੇ, ਉਹ ਬੰਸਾਵਲੀ ਗਾ ਰਹੇ ਸਨ। ਪਾਠ ਕਬਿਤ ਸੁਣਾਵੇ ਤੇ ਜਿਹੜੇ ਪਾਠ ਨੇ ਉਹ ਕਬਿਤ ਸੁਣਾ ਰਹੇ ਸੀ। ਤੀਨੋ ਪੁੱਤਰ ਬਿਠਾਏ ਤੀਰ, ਸ੍ਰੀ ਗੁਰ ਹਰਗੋਬਿੰਦ ਬਰ ਵੀਰ, ਵੱਡੇ ਸੂਰਬੀਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਿੰਨੇ ਪੁੱਤਰਾਂ ਨੂੰ ਆਪਣੇ ਲਾਗੇ ਬਿਠਾਇਆ। ਪੈਸੇ ਪੰਚ ਨਾਲੀ ਅਰੇਕ, ਕਹਿ ਮੰਗਵਾਇਓ ਜਲਦ ਬਵੇਕ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਪੰਜ ਪੈਸੇ ਤੇ ਨਾਰੀਅਲ ਵਿਸ਼ੇਸ਼ ਰੂਪ ਦੇ ਵਿੱਚ ਲਿਆਂਦਾ ਜਾਵੇ। ਸਾਹਿਬ ਭਾਨੇ ਸਭ ਵਿਦ ਜਾਣੇ, ਪਠਿਓ ਦਾਸ ਤਿਆਰੀ ਨਿਜ ਠਾਣੇ। ਭਾਨਾ ਸਾਹਿਬ ਨੇ ਸਾਰੀ ਵਿਧੀ ਨੂੰ ਸਮਝ ਲਿਆ ਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਿਆਈ ਦੇਣਗੇ। ਆਪਣੇ ਵੱਲੋਂ ਦਾਸ ਨੂੰ ਘੱਲ ਕੇ ਸਾਰੀ ਤਿਆਰੀ ਭਾਨਾ ਸਾਹਿਬ ਨੇ ਕਰਵਾ ਲਈ। ਕੇਸਰ ਚੰਦਨ ਕੋ ਕਸਵਾਏ, ਕਲਗਾ ਜਿਗਾ ਲਈ ਮੰਗਵਾਏ। ਆਪਣੇ ਦਾਸ ਨੂੰ ਘੱਲ ਕੇ ਭਾਨਾ ਸਾਹਿਬ ਨੇ ਕੇਸਰ ਤੇ ਚੰਦਨ ਕਸਾ ਕੇ ਮੰਗਵਾ ਲਿਆ। ਇਸ ਤੋਂ ਇਲਾਵਾ ਇੱਕ ਕਲਗੀ ਤੇ ਜਿਗਾ ਵੀ ਮੰਗਵਾਈ। ਸ੍ਰੀ ਹਰ ਗੋਬਿੰਦ ਦੇਖ ਬਖਾਨਾ, ਉਠੋ ਪ੍ਰਥਮ ਅਬ ਸਾਹਿਬ ਭਾਨਾ। ਜਦੋਂ ਸਾਰੀਆਂ ਚੀਜ਼ਾਂ ਇਕੱਤਰ ਕਰ ਲਈਆਂ ਗਈਆਂ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਠੋ ਪ੍ਰਥਮ ਅਬ ਸਾਹਿਬ ਭਾਨਾ। ਸਤਿਗੁਰੂ ਜੀ ਕਹਿੰਦੇ ਨੇ, ਹੇ ਭਾਨਾ ਸਾਹਿਬ ਜੀ, ਹੁਣ ਤੁਸੀਂ ਸਾਰਿਆਂ ਤੋਂ ਪਹਿਲਾਂ ਉੱਠ ਕੇ ਖੜੇ ਹੋ।
ਇਮ ਕਹਿ ਆਪ ਉਠੇ ਗੁਰ ਪੂਰੇ, ਪੌਤਰ ਬਿਲੋਕਤ ਸ੍ਰੀ ਮੁਖ ਰੂਰੇ।
ਨਾਲੇ ਉੱਠਣ ਦਾ ਹੁਕਮ ਭਾਨਾ ਸਾਹਿਬ ਨੂੰ ਕੀਤਾ ਤੇ ਨਾਲ ਦੀ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪ ਉੱਠ ਕੇ ਖੜੇ ਹੋ ਗਏ ਨੇ। ਪੌਤਰ ਬਿਲੋਕਤ ਸ੍ਰੀ ਮੁਖ ਰੂਰੇ, ਆਪਣੇ ਪੋਤਰੇ ਭਾਵ ਕੇ ਸ੍ਰੀ ਹਰ ਰਾਏ ਜੀ ਦੇ ਸੁੰਦਰ ਮੁਖੜੇ ਨੂੰ ਤੱਕੇ।
ਤੀਨ ਪ੍ਰਦਕਸ਼ਨਾ ਫਿਰ ਕਰ ਦੀਨ, ਪੈਸੇ ਪੰਚ ਨਾਲੀਅਰ ਲੀਨ।
ਉੱਠ ਕੇ ਸ੍ਰੀ ਹਰ ਰਾਏ ਜੀ ਦੇ ਦੁਆਲੇ ਸਤਿਗੁਰਾਂ ਨੇ ਤਿੰਨ ਪ੍ਰਕਰਮਾ ਕੀਤੀਆਂ ਨੇ, ਪੰਜ ਪੈਸੇ ਤੇ ਨਾਰੀਅਲ ਨੂੰ ਹੱਥ ਦੇ ਵਿੱਚ ਫੜ ਕੇ।
ਖਰੇ ਹੋਏ ਧਰ ਭੇਟ ਅਗਾਰੀ, ਹੱਥ ਜੋਰ ਕਰ ਬੰਧਨ ਤਾਰੀ।
ਪੰਜ ਪੈਸੇ ਤੇ ਨਾਰੀਅਲ ਸ੍ਰੀ ਹਰ ਰਾਏ ਜੀ ਦੇ ਅੱਗੇ ਭੇਟਾ ਰੱਖ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਮੱਥਾ ਟੇਕ ਦਿੱਤਾ।
ਪੁੰਨ ਸਾਹਿਬ ਪਾਨੇ ਕੀ ਅਟੀਕਾ, ਕੀਨਸ ਕੁੱਡ ਸੋਡੀ ਮੈਂ ਨਿਕਾ।
ਇਸ ਤੋਂ ਬਾਅਦ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਨੇ ਨੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਮਸਤਕ ਦੇ ਉੱਤੇ ਗੁਰਿਆਈ ਦਾ ਤਿਲਕ ਕੀਤਾ। ਇਸ ਤਰੀਕੇ ਦੇ ਨਾਲ ਸੋਢੀ ਕੁਲ ਦੇ ਸਿਰਮੌਰ ਸਤਿਗੁਰੂ ਹਰ ਰਾਏ ਜੀ ਬਣ ਗਏ।
ਪੁਣ ਸਭ ਸੋ ਗੁਰੂ ਕਹੀ ਸੁਣਾਏ, ਮਾਮ ਸਮ ਆਪ ਜਾਨੋ ਹਰ ਰਾਏ।
ਉਸ ਵੇਲੇ ਸਾਰੀ ਸਭਾ ਨੂੰ ਸੁਣਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ,
ਮਾਮ ਸਮ ਆਪ ਜਾਨੋ ਹਰ ਰਾਏ, ਕਿ ਅੱਜ ਤੋਂ ਬਾਅਦ ਇਸ ਹਰ ਰਾਏ ਨੂੰ ਮੇਰਾ ਹੀ ਸਰੂਪ ਮੰਨਣਾ ਹੈ।
ਸਗਲ ਮਸੰਦਨ ਪਿਖ ਸੁਣ ਬੈਨ, ਅਦਭੁਤ ਰਸ ਤੇ ਪ੍ਰਫੁੱਲਤ ਨੈਨ। ਸਾਰਿਆਂ ਮਸੰਦਾਂ ਨੇ, ਸਾਰੀ ਸੰਗਤ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ। ਅਦਭੁਤ ਰਸ ਤੇ ਪ੍ਰਫੁੱਲਤ ਨੈਣ, ਅਦਭੁਤ ਜਿਹੜਾ ਰਸ ਹੈ ਉਹ ਸਾਰਿਆਂ ਦੇ ਮਨ ਦੇ ਵਿੱਚ ਹੈ, ਸਾਰਿਆਂ ਦੇ ਪ੍ਰਫੁੱਲਤ ਨੈਣ ਨੇ, ਭਾਵ ਕੇ ਖੁਸ਼ੀ ਦੇ ਨਾਲ ਨੇਤਰ ਖਿੜੇ ਨੇ।
ਦੇਹ ਅੰਤ ਗੁਰ ਕੋ ਪਹਿਚਾਨਿਓ, ਜਿਸ ਤੇ ਤਖਤ ਦੇਣ ਕੋ ਠਾਨਿਓ।
ਕਈ ਵਿਚਾਰ ਕਰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੇ ਅੰਤਲੇ ਸਮੇਂ ਨੂੰ ਜਾਣਿਆ, ਇਸੇ ਕਰਕੇ ਸਤਿਗੁਰਾਂ ਨੇ ਆਪਣਾ ਤਖਤ ਹਰ ਰਾਏ ਨੂੰ ਦੇ ਦਿੱਤਾ।
ਪਰਮੇਸ਼ਰ ਕੀ ਅਚਰਜ ਬਾਤ, ਦੇਖੋ ਕਹਾਂ ਪਈ ਬਖੇਆਤ।
ਪਰਮੇਸ਼ਰ ਦੀ ਜਿਹੜੀ ਖੇਡ ਹੈ ਉਹ ਬੜੀ ਅਸਚਰਜ ਹੈ। ਦੇਖੋ ਕਹਾਂ ਭਈ ਬਖਿਆਤ, ਕਿ ਦੇਖੋ ਕਿਸ ਤਰੀਕੇ ਦੇ ਨਾਲ ਇਹ ਖੇਡ ਪ੍ਰਗਟ ਹੋਈ।
ਗੁਰ ਤਾਯੁਚ ਤੇ ਸ੍ਰੀ ਗੁਰ ਦਿੱਤਾ, ਪ੍ਰਥਮ ਪ੍ਰਲੋਕ ਪੰਥ ਕੋ ਲਿਤਾ।
ਇੱਕ ਦੂਜੇ ਦੇ ਨਾਲ ਸਿੱਖ ਵਿਚਾਰਾਂ ਕਰਦੇ ਨੇ ਕਿ ਦੇਖੋ ਕਿਸ ਤਰ੍ਹਾਂ ਦੀ ਗੱਲ ਪ੍ਰਗਟ ਹੋ ਕੇ ਸਾਹਮਣੇ ਆਈ ਹੈ। ਗੁਰਤਾ ਉਚਿਤ ਸ੍ਰੀ ਗੁਰ ਦਿੱਤਾ, ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਾਰਿਆਂ ਤੋਂ ਵੱਡੇ ਸਾਹਿਬਜ਼ਾਦੇ ਗੁਰਦਿੱਤਾ ਜੀ ਸਨ, ਉਹ ਗੁਰਿਆਈ ਦੇ ਲਾਇਕ ਸਨ ਔਰ ਉਹਨਾਂ ਨੂੰ ਗੁਰਿਆਈ ਮਿਲਣੀ ਸੀ। ਵੱਡ ਪੌਤਰੇ ਕੀ ਨਸਕ੍ਰਿਤ ਖੋਟੇ, ਮਾਲਕ ਤਖਤ ਸਵਣ ਤੇ ਛੋਟੇ। ਪਰ ਗੁਰਦਿੱਤਾ ਜੀ ਪ੍ਰਲੋਕ ਗਮਨ ਕਰ ਗਏ ਤੇ ਸਤਿਗੁਰਾਂ ਨੇ ਆਪਣੇ ਵੱਡੇ ਪੋਤਰੇ ਨੂੰ ਯੋਗ ਨਹੀਂ ਸਮਝਿਆ ਗੁਰਿਆਈ ਦੇ, ਕਿਉਂਕਿ ਉਸਨੇ ਖੋਟੇ ਕੰਮ ਕੀਤੇ। ਮਾਲਕ ਤਖਤ ਸਵਣ ਤੇ ਛੋਟੇ, ਤੇ ਸਾਰਿਆਂ ਤੋਂ ਛੋਟੇ ਪੋਤਰੇ ਨੂੰ ਭਾਵ ਕੇ ਆਪਣੇ ਤਖਤ ਦਾ ਮਾਲਕ ਸਤਿਗੁਰਾਂ ਨੇ ਬਣਾ ਦਿੱਤਾ। ਤੀਨੋ ਸੁੱਤ ਟਿਗ ਬੈਠੇ ਰਹੇ, ਸ੍ਰੀ ਹਰ ਰਾਏ ਪਰਮ ਪਦ ਲਏ। ਦੇਖੋ ਕਿ ਤਿੰਨੇ ਸਤਿਗੁਰਾਂ ਦੇ ਸਾਹਿਬਜ਼ਾਦੇ ਸਤਿਗੁਰਾਂ ਦੇ ਲਾਗੇ ਹੀ ਬੈਠੇ ਰਹਿ ਗਏ ਤੇ ਸ੍ਰੀ ਹਰ ਰਾਏ ਜੀ ਨੇ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ। ਇਮ ਕਹਿ ਸਕਲ ਮਸੰਦ ਸੋ ਸੰਗਤ, ਉਠੇ ਸੋ ਪੇਟ ਦੇਨ ਤਜ ਪੰਗਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੇ ਸਿੱਖ ਤੇ ਸਾਰੇ ਮਸੰਦ ਇਸ ਤਰ੍ਹਾਂ ਦੀਆਂ ਸੋਚਾਂ ਸੋਚਦੇ ਨੇ ਤੇ ਫਿਰ ਸਤਿਗੁਰਾਂ ਨੇ ਜਦੋਂ ਹੁਕਮ ਹੀ ਕਰ ਦਿੱਤਾ, ਗੁਰਿਆਈ ਦੇ ਹੀ ਦਿੱਤੀ ਆਪਣੇ ਪੋਤਰੇ ਨੂੰ, ਤੇ ਫਿਰ ਸਾਰੇ ਭੇਟਾ ਅਰਪਣ ਕਰਨ ਦੇ ਵਾਸਤੇ ਉੱਠ ਪਏ। ਕੀਨ ਤਿਲਕ ਕੇਸਰ ਬਰ ਚੰਦਨ, ਹਾਥ ਜੋਰ ਕਰ ਠਾਨੀ ਬੰਧਨ। ਇਸ ਤੋਂ ਬਾਅਦ ਮਸੰਦਾਂ ਦੇ ਵੱਲੋਂ ਵੀ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਮੱਥੇ ਦੇ ਉੱਤੇ ਕੇਸਰ ਦਾ ਤਿਲਕ ਕੀਤਾ ਗਿਆ। ਹਾਥ ਜੋੜ ਕਰ ਠਾਨੀ ਬੰਧਨ, ਸਾਰਿਆਂ ਨੇ ਹੱਥ ਜੋੜ ਜੋੜ ਕੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕੀਤੀ। ਪ੍ਰਥਮ ਉਪਾਇਨ ਸਾਹਿਬ ਪਾਨ, ਹੀਰੇ ਜੜਤੀ ਜਗਾ ਮਹਾਨ। ਸਾਰਿਆਂ ਤੋਂ ਪਹਿਲਾਂ ਜਿਹੜੀ ਭੇਟਾ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭਾਨਾ ਸਾਹਿਬ ਨੇ ਰੱਖੀ ਹੈ। ਹੀਰੇ ਜੜਤੀ ਜਗਾ ਮਹਾਨਾ, ਹੀਰਿਆਂ ਦੇ ਨਾਲ ਜੜੀ ਹੋਈ ਜਗਾ ਪ੍ਰਦਾਨ ਕੀਤੀ। ਮੁਕਤਨ ਗੁੱਛਣ ਕਲਗੀ ਸੰਗ, ਧਰੀ ਸੀਸ ਪਰ ਦਿਵਤ ਉਤੰਗ। ਇੱਕ ਜਗਾ ਜਿਹੜੀ ਕਿ ਹੀਰਿਆਂ ਦੇ ਨਾਲ ਜੜੀ ਹੋਈ ਸੀ, ਇੱਕ ਕਲਗੀ ਭਾਨਾ ਸਾਹਿਬ ਨੇ ਅਰਪਣ ਕੀਤੀ ਹੈ ਆਪਣੇ ਹੱਥਾਂ ਦੇ ਨਾਲ ਹੀ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਦਸਤਾਰ ਦੇ ਉੱਤੇ ਜਗ੍ਹਾ ਤੇ ਕਲਗੀ ਭਾਨਾ ਸਾਹਿਬ ਨੇ ਸਜਾਈ।
ਚੰਚਲ ਬਾਜੀ ਬਾਜ ਬਿਸਾਲਾ, ਅਰਪਣ ਕਰਤ ਪਾਇਓ ਤਤ ਕਾਲਾ।
ਇਸ ਤੋਂ ਇਲਾਵਾ ਭਾਨਾ ਸਾਹਿਬ ਨੇ ਇੱਕ ਚੰਚਲ ਘੋੜਾ ਤੇ ਇੱਕ ਬਾਜ, ਉਹ ਵੀ ਅਰਪਣ ਕੀਤਾ।
ਬ੍ਰਿੰਦ ਮਸੰਦ ਬਿਲੋਕਣ ਕੀਨ, ਯਥਾ ਯੋਗ ਪੇਟਣ ਸਭ ਦੀਨ।
ਸਾਰਿਆਂ ਮਸੰਦਾਂ ਨੇ ਇਸ ਰੀਤੀ ਨੂੰ ਦੇਖਿਆ ਤੇ ਫਿਰ ਯਥਾ ਯੋਗ ਆਪੋ ਆਪਣੀਆਂ ਭੇਟਾਵਾਂ ਮਸੰਦਾਂ ਨੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ।
ਧਨ ਪਟ ਭੂਖਣ ਚਪਲ ਤੁਰੰਗ, ਅਰਪ ਅਰਪ ਬੰਦ ਕਰ ਬੰਦ।
ਕੋਈ ਧਨ ਦੀ ਭੇਟਾ ਰੱਖਦਾ ਹੈ, ਕੋਈ ਕੱਪੜਿਆਂ ਨੂੰ ਅਰਪਣ ਕਰਦਾ ਹੈ, ਕੋਈ ਗਹਿਣਿਆਂ ਨੂੰ ਅਰਪਣ ਕਰਦਾ ਹੈ ਤੇ ਕੋਈ ਘੋੜੇ ਪ੍ਰਦਾਨ ਕਰਦਾ ਹੈ। ਇਸ ਤਰੀਕੇ ਦੇ ਨਾਲ ਆਪੋ ਆਪਣੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਰੇ ਪੇਸ਼ ਕਰ ਰਹੇ।
ਸਤਿਗੁਰ ਕੋ ਚਲਿਓ ਪਰ ਲੋਕ, ਯਾਂ ਤੇ ਸਭ ਕੇ ਚਿੰਤ ਮੈਂ ਸ਼ੋਕ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੁਰਿਆਈ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਦਿੱਤੀ ਹੈ, ਇਸ ਗੱਲ ਦੀ ਤੇ ਬੜੀ ਖੁਸ਼ੀ ਹੈ। ਪਰ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪ੍ਰਲੋਕ ਜਾਣਾ ਹੈ, ਇਸ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਸੋਗ ਵੀ।
ਅਭਿਵੇਖਣ ਪਿਖ ਸ੍ਰੀ ਹਰ ਰਾਏ, ਹਿਰਦੈ ਆਨੰਦ ਬਿਲੰਦ ਪਾਏ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦਾ ਤਿਲਕ ਦੇਖ ਕੇ ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਆਨੰਦ ਪਾ ਰਹੇ ਨੇ।
ਬੌਰ ਵਿਚਾਰ ਸੋਚ ਤੇ ਸੋਚਣ, ਕਰੈ ਬਿਲੋਕਣ ਜੁਗ ਭਾਵ ਮੋਚਨ।
ਸੰਸਾਰ ਤੋਂ ਛੁਡਾਉਣ ਵਾਲੇ ਦੋ ਨੇ, ਇੱਕ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੇ ਦੂਸਰੇ ਭਾਵ ਕੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ, ਭਾਵ ਕੇ ਦੋਵਾਂ ਸਤਿਗੁਰੂ ਸਹਿਬਾਨਾਂ ਦਾ ਸੰਗਤ ਦਰਸ਼ਨ ਕਰਦੇ।
ਤਿਸ ਛਿਨ ਸ੍ਰੀ ਹਰ ਰਾਏ ਅਗਾਰੀ, ਲੱਗੇ ਅੰਬਾਰ ਸੋ ਵਸਤ ਉਦਾਰੀ।
ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟਾਵਾਂ ਦੇ ਢੇਰ ਲੱਗ ਗਏ। ਭਗਤੂ ਬਹਿਲੋ ਰੂਪਾ ਆਦ ਗੁਰਕ੍ਰਿਤ ਹੀਰ ਭਏ ਅਹਿਲਾਦ। ਭਾਈ ਭਗਤੂ ਜੀ, ਭਾਈ ਬਹਿਲੋ ਜੀ, ਭਾਈ ਰੂਪ ਚੰਦ ਜੀ, ਇਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਇਸ ਕਰਮ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ। ਰਾਏ ਜੋਧ ਤਬ ਪੰਚ ਤੁਰੰਗ ਦਈ ਵਸਤੂ ਅਰ ਕੁਛ ਧਨ ਸੰਗ। ਉਸ ਵੇਲੇ ਜੋਧ ਸ਼ਾਹ ਨੇ ਪੰਜ ਘੋੜੇ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ। ਇਸ ਤੋਂ ਇਲਾਵਾ ਬਹੁਤਾ ਸਾਰਾ ਧਨ ਵੀ ਉਸ ਨੇ ਅਰਪਣ ਕੀਤਾ। ਸਭਹਿਨ ਉਠ ਕਰ ਗਰੀਬ ਨਿਵਾਈ ਅਰਪਿ ਉਪਾਇਨ ਕੋ ਸਮੁਦਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਉੱਠ ਕੇ ਆਪੋ ਆਪਣੀਆਂ ਧੌਣਾਂ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਝੁਕਾਈਆਂ ਨੇ ਤੇ ਆਪਣੀਆਂ ਭੇਟਾਵਾਂ ਵੀ ਅਰਪਣ ਕੀਤੀਆਂ। ਸਭਹਿਨ ਗੁਰ ਕੀ ਆਗਿਆ ਮਾਨੇ ਸ੍ਰੀ ਹਰਿਰਾਏ ਗੁਰੂ ਸਮਝਾਨੇ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਮੰਨਿਆ ਤੇ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਪ੍ਰਵਾਨ ਕੀਤਾ, ਗੁਰੂ ਮੰਨਿਆ। ਤਤ ਸ਼ਿਨ ਜੋਤ ਦੀਪੀ ਅਧਕਾਈ ਬਦਨ ਸਦਨ ਦੁੱਤ ਰਹਿਓ ਸੁਹਾਈ। ਤਤ ਸ਼ਿਨ ਹੀ ਬਹੁਤ ਜ਼ਿਆਦਾ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਦੇ ਮੱਥੇ ਦੇ ਉੱਤੇ ਜੋਤ ਚਮਕੀ ਹੈ। ਬਦਨ ਸਦਨ ਦੁੱਤ ਰਹਿਓ ਸਹਾਈ, ਬਹੁਤ ਹੀ ਸੋਭਾ ਦਾ ਘਰ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਦਾ ਮੁਖੜਾ ਹੈ। ਅਤ ਸਮਰਥਤਾ ਪ੍ਰਾਪਤ ਪਈ ਹਤਨ ਤ੍ਰਿਲੋਕੀ ਅਰਿ ਉਪਜਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਤਿ ਸਮਰੱਥ ਹੋ ਗਏ ਨੇ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ। ਹਤਨ ਤ੍ਰਿਲੋਕੀ ਅਰਿ ਉਪਜਾਈ, ਭਾਵ ਕਿ ਤ੍ਰਿਲੋਕੀ ਨੂੰ ਰਚ ਦੇਣਾ ਤੇ ਤ੍ਰਿਲੋਕੀ ਨੂੰ ਫਨਾ ਕਰ ਦੇਣਾ, ਐਸੀ ਸਮਰੱਥਾ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਦੇ ਵਿੱਚ ਮੌਜੂਦ ਹੋ ਗਈ। ਇਮ ਦੇ ਕਰ ਗੁਰਤਾ ਵਡਿਆਈ ਸ੍ਰੀ ਸਤਿਗੁਰੂ ਆਨੰਦ ਉਪਾਈ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਗੁਰਿਆਈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਤੇ ਬਹੁਤ ਹੀ ਜ਼ਿਆਦਾ ਗੁਰਿਆਈ ਦੇ ਕੇ ਪ੍ਰਸੰਨ ਹੋਏ। ਸਭ ਮਸੰਦ ਯਰ ਸੰਗਤ ਪਿਖੈ ਗੁਰੂ ਬਣਾਏ ਪੌਤਰ ਦਿਸ਼ ਪਿਖੈ। ਸਾਰੇ ਮਸੰਦ ਤੇ ਸਾਰੀਆਂ ਸੰਗਤਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦੇਖ ਰਹੀਆਂ ਨੇ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਨੂੰ। ਕਿਰਪਾ ਕਰਤ ਬਹੁ ਪ੍ਰੇਮ ਉਪਾਵੈ ਸਭ ਸੋ ਕਹਿ ਕਹਿ ਅਗਰ ਨਿਵਾਵੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਡੀ ਕਿਰਪਾ ਕਰਦੇ ਨੇ, ਪ੍ਰੇਮ ਪੈਦਾ ਕਰਦੇ ਨੇ ਤੇ ਕਹਿ ਕਹਿ ਕੇ ਸਾਰਿਆਂ ਨੂੰ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੋੜ ਰਹੇ ਨੇ। ਧਨ ਗਣ ਦੀਨ ਰਬਾਬੀ ਗਾਵਤ ਬਿਪਰ ਆਦ ਸਗਰੇ ਬਿਤ ਪਾਵਤ। ਬਹੁਤਾ ਸਾਰਾ ਗਰੀਬਾਂ ਨੂੰ ਦਾਨ ਦਿੱਤਾ ਗਿਆ, ਰਬਾਬੀਆਂ ਨੂੰ ਬਹੁਤਾ ਸਾਰਾ ਧਨ ਦਿੱਤਾ ਗਿਆ, ਇਸ ਤੋਂ ਇਲਾਵਾ ਪੰਡਤਾਂ ਨੂੰ ਵੀ ਬਹੁਤ ਸਾਰੇ ਪੈਸੇ ਦਿੱਤੇ।
ਇਮ ਯੁਤ ਸਾਹ ਵਿਸਾਲ ਪਾਇਓ ਹੈ ਸਪਤਮ ਗੁਰ ਬਣ ਤਖਤ ਲਿਓ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤ ਵੱਡਾ ਉਤਸ਼ਾਹ ਪੈਦਾ ਕੀਤਾ ਗਿਆ। ਸਪਤਮ ਗੁਰੂ ਵੱਡ ਤਖਤ ਲਿਓ ਹੈ, ਭਾਵ ਕਿ ਸਤਵੇਂ ਸਤਿਗੁਰੂ ਸਾਹਿਬਾਨ ਨੇ ਆਪਣੇ ਤਖਤ ਨੂੰ ਪ੍ਰਾਪਤ ਕੀਤਾ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦਿੱਤੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਜਿਸ ਦੀ ਵਸਤ ਬਣੇ ਦੇਣੀ ਤਿਸ ਤਾਈ ਸਤਿਗੁਰਾਂ ਨੇ ਚਿੱਤ ਠਹਿਰਾਏ ਕੇ ਜੀ 1698 ਦੀਪ ਮਾਲਾ ਉੱਤੇ ਸੇਵਕ ਸਿੱਖ ਬੁਲਾਏ ਕੇ ਜੀ। ਬੜਾ ਭਾਰਾ ਇੱਕ ਆਮ ਦੀਵਾਨ ਕਰਕੇ ਹਰ ਰਾਏ ਨੂੰ ਗੱਦੀ ਬਿਠਾਏ ਕੇ ਜੀ। ਸਾਹਿਬ ਭਾਨੇ ਤੋਂ ਤਿਲਕ ਦਿਵਾਏ ਦਿੱਤਾ ਬੈਠੇ ਮਸਤਕ ਆਪ ਝੁਕਾਏ ਕੇ ਜੀ। ਸਭ ਸੰਗਤਾਂ ਚਰਨੀ ਝੁਕ ਪਈਆਂ ਤੋਹਫੇ ਨਜ਼ਰਾਂ ਅੱਗੇ ਟਿਕਾਏ ਕੇ ਜੀ। ਹੋਈਆਂ ਖੁਸ਼ੀਆਂ ਬਹੁਤ ਕਰਤਾਰ ਸਿੰਘਾਂ ਦਿੱਤੇ ਦਾਨ ਗਰੀਬ ਬੁਲਾਏ ਕੇ ਜੀ।
ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਗੁਰਿਆਈ ਦਿੱਤੀ। ਜੋਤੀ ਜੋਤ ਸਮਾਉਣ ਤੋਂ ਬਰਸ ਦੋਕੂ ਇਹ ਪਹਿਲਾਂ ਹੀ ਰਸਮ ਅਦਾ ਕੀਤੀ। ਛੋਟੀ ਉਮਰ ਸ੍ਰੀ ਹਰ ਰਾਏ ਜੀ ਦੀ ਗੱਦੀ ਦੇਣ ਦੀ ਸੋਚ ਸੁਚਾਏ ਕੀਤੀ। ਸਾਡੇ ਹੁੰਦਿਆਂ ਕਾਰ ਸੰਭਾਲੀ ਜਾਵੇ ਸੋਚ ਦੂਰ ਦੀ ਨਜ਼ਰ ਦੁੜਾਏ ਕੀਤੀ। ਅੰਤਰਯਾਮੀ ਸਤਿਗੁਰੂ ਕਰਤਾਰ ਸਿੰਘਾ ਕਾਰ ਪੋਤੇ ਸਪੁਰਦ ਸਵਾਏ ਕੀਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਆਪਣੇ ਹੁੰਦਿਆਂ ਹੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੁਰਿਆਈ ਦੇ ਮਾਲਕ ਬਣਾਇਆ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਜਿਸ ਤਰੀਕੇ ਦੇ ਨਾਲ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾਮ।